ਹੋਏਰਾ ਪਿਛਲ ਪਾਏ ਸ੍ਰੀ ਅਮਰ ਜੀ ਗੋਂਦੇ ਕੇ ਸੰਗ ਜਾਏ ਸਨੇ ਸਨੇ ਮਗ ਚਲਤੈ ਜਪ ਜੀ ਪਾਠ ਕਰਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਪਾਕ ਪਰਵਰਦਗਾਰ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਅੰਦਰ ਜੁੜ ਬੈਠੇ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਹਰ ਰੋਜ਼ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਇੱਥੇ ਬਹੁਤ ਹੀ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਇੱਕ ਗੋਂਦਾ ਖੱਤਰੀ ਸ੍ਰੀ ਗੁਰੂ ਅੰਗਦ ਸਾਹਿਬ ਦੇ ਚਰਣਾਂ ਵਿਚ ਆ ਕੇ ਬੇਨਤੀ ਕਰ ਰਿਹਾ ਕਿ ਗਰੀਬ ਨਵਾਜ ਬਿਆਸ ਦਰਿਆ ਦੇ ਕੰਢੇ ਤੇ ਮੈਂ ਇੱਕ ਨਗਰ ਵਸਾਉਣਾ ਚਾਹੁੰਦਾ ਹਾਂ। ਦਿਨ ਸਮੇਂ ਮੈਂ ਉੱਥੇ ਕੰਧਾਂ ਉਸਾਰਦਾ ਹਾਂ ਪਰ ਉੱਥੇ ਸੈਂਕੜਿਆਂ ਦੀ ਗਿਣਤੀ ਚ ਭੂਤ ਪ੍ਰੇਤ ਨੇ ਜਿਹੜੇ ਰਾਤ ਦੇ ਸਮੇਂ ਮੇਰੇ ਉਹਨਾਂ ਬਣਾਏ ਹੋਏ ਮਕਾਨਾਂ ਨੂੰ ਢਾ ਦਿੰਦੇ ਨੇ। ਜੇ ਕੋਈ ਉੱਥੇ ਮਕਾਨ ਬਣਾ ਕੇ ਰਹਿਣਾ ਵੀ ਚਾਹੁੰਦਾ ਹੈ ਤੇ ਉਹ ਭੂਤ ਪ੍ਰੇਤ ਉਹਨੂੰ ਵਸਣ ਨਹੀਂ ਦਿੰਦੇ। ਤੁਹਾਡੀ ਬੜੀ ਭਾਰੀ ਉਪਮਾ ਸੁਣ ਕੇ ਮੈਂ ਆਪ ਦੇ ਚਰਨਾਂ ਚ ਆਇਆ ਹਾਂ ਕਿ ਕਿਰਪਾ ਕਰਕੇ ਤੁਸੀਂ ਉੱਥੇ ਚਰਨ ਪਾਓ ਔਰ ਉੱਥੇ ਇੱਕ ਸੁੰਦਰ ਨਗਰ ਵਸਾਓ। ਮਹਾਰਾਜ ਜੀ ਨੇ ਪੁੱਛਿਆ, ਗੋਂਦਾ ਜੀ ਇਹ ਦੱਸੋ ਵੀ ਉੱਥੇ ਇਹ ਜਿਹੜੇ ਭੂਤ ਪ੍ਰੇਤ ਨੇ ਕਦੋਂ ਦੇ ਆ ਕੇ ਵਸੇ ਹਨ? ਇਹਨੇ ਦੱਸਿਆ, ਮਹਾਰਾਜ ਜ਼ਮੀਨ ਦਾ ਝਗੜਾ ਸੀ, ਮੇਰੇ ਸ਼ਰੀਕ ਵੀ ਇਸ ਜਗ੍ਹਾ ਤੇ ਦਾਅਵਾ ਕਰਦੇ ਸਨ, ਸਾਡੀ ਇਹ ਲੜਾਈ ਬਾਦਸ਼ਾਹ ਦਿੱਲੀ ਕੋਲ ਪਹੁੰਚ ਗਈ। ਦਿੱਲੀ ਦੇ ਬਾਦਸ਼ਾਹ ਨੇ ਆਖਿਆ ਵੀ ਧਰਮ ਨਿਆਂ ਤੇ ਕਸਮ ਖਾਓ ਤੇ ਮੈਂ ਉਸ ਵੇਲੇ ਝੂਠੀ ਕਸਮ ਖਾ ਕੇ ਇਹ ਗੱਲ ਕਹੀ ਕਿ ਮੈਂ ਧਰਮ ਨਿਆਂ ਨਾਲ ਕਹਿੰਦਾ ਵੀ ਇਹ ਜ਼ਮੀਨ ਮੇਰੀ ਹੈ, ਇਹ ਪਾਪ ਮੇਰੇ ਕੋਲ ਹੋਇਆ ਜਿਸ ਕਰਕੇ ਭੂਤ ਪ੍ਰੇਤ ਸਾਰੇ ਮੇਰੇ ਤੇ ਕੁਰਦਤ ਹੋ ਕੇ ਇਸ ਜਗ੍ਹਾ ਤੇ ਆ ਕੇ ਵਸਣ ਲੱਗ ਪਏ ਨੇ। ਹੁਣ ਤੁਸੀਂ ਕਿਰਪਾ ਕਰੋ, ਦਇਆ ਕਰੋ, ਜੋ ਮੈਂ ਗੁਨਾਹ ਕੀਤਾ ਹੈ ਇਹ ਵੀ ਬਖਸ਼ੋ ਤੇ ਨਾਲੇ ਉੱਥੇ ਨਗਰ ਵਸਾਓ। ਸਤਿਗੁਰੂ ਜੀ ਨੇ ਆਖਿਆ ਵੀ ਸਿੱਖਾਂ ਨੂੰ ਪਰਖ ਕੇ ਵਿਖਾ ਦਈਏ। ਕਈਆਂ ਦੇ ਮਨਾਂ ਵਿਚ ਇਹ ਵੀ ਭਰਮ ਸੀ ਕਿ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬੇ ਦਾਸੂ ਨੂੰ ਗੱਦੀ ਕਿਉਂ ਨਹੀਂ ਦਿੱਤੀ। ਸਤਿਗੁਰੂ ਜੀ ਨੇ ਉਸੇ ਵਕਤ ਬਾਬੇ ਦਾਸੂ ਨੂੰ ਆਖਿਆ, ਦਾਸੂ ਜੀ ਤੁਸੀਂ ਜਾਓ ਨਗਰ ਵਸਾਓ। ਕਹਿਣ ਲੱਗੇ, ਮਹਾਰਾਜ ਮੈਂ ਉਹਨਾਂ ਭੂਤਾਂ ਪ੍ਰੇਤਾਂ ਚ ਵਸ ਕੇ ਕੀ ਲੈਣਾ, ਇੱਥੇ ਖਡੂਰ ਸਾਹਿਬ ਚ ਰਹਿ ਰਿਹਾ, ਵਧੀਆ ਖਾਣ ਪੀਣ ਨੂੰ ਮਿਲ ਰਿਹਾ, ਮੈਂ ਉੱਥੇ ਕਿਉਂ ਜਾਵਾਂ? ਇਨਕਾਰ ਕਰ ਦਿੱਤਾ, ਗੁਰੂ ਕਾ ਬਚਨ ਨਹੀਂ ਮੰਨਿਆ। ਬਾਬੇ ਦਾਤੂ ਨੂੰ ਕਿਹਾ, ਉਹਨੇ ਵੀ ਜਵਾਬ ਦੇ ਦਿੱਤਾ। ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ, ਉਸੇ ਵਕਤ ਸ੍ਰੀ ਗੁਰੂ ਅਮਰਦਾਸ ਜੀ ਨੇ ਕਮਰ ਕੱਸਾ ਕਰ ਲਿਆ। ਮਹਾਰਾਜ ਸਤ ਵਚਨ, ਕੋਈ ਸਵਾਲ ਜਵਾਬ ਨਹੀਂ ਕੀਤਾ ਕਿ ਕਿਵੇਂ ਨਗਰ ਵਸਾਉਣਾ, ਬਸ ਆਗਿਆ ਹੀ ਲਈ ਹੈ, ਮਹਾਰਾਜ ਵਿਧੀ ਦੱਸ ਦਿਓ। ਸਤਿਗੁਰੂ ਜੀ ਦੇ ਹੱਥ ਵਿਚ ਇਕ ਛੜੀ ਸੀ, ਉਹ ਛੜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤੀ ਵੀ ਇਹ ਛੜੀ ਲੈ ਜਾਓ, ਜਿੱਧਰ ਜਿੱਧਰ ਛੜੀ ਲੈ ਕੇ ਜਾਓਗੇ ਭੂਤ ਪ੍ਰੇਤ ਨੱਠ ਜਾਣਗੇ, ਭੱਜ ਜਾਣਗੇ। ਔਰ ਉਹ ਜਿਹੜੀ ਗੋਂਦੇ ਦੀ ਜਗ੍ਹਾ ਹੈ, ਉੱਥੇ ਪੂਰਬਲੀ ਦਿਸ਼ਾ ਵਾਲੇ ਪਾਸੇ ਆਪਣਾ ਮਕਾਨ ਬਣਾ ਕੇ ਉੱਥੇ ਤੁਸੀਂ ਨਿਵਾਸ ਕਰਨਾ, ਉੱਥੇ ਤੁਸੀਂ ਆਪਣਾ ਬਸੇਰਾ ਕਰਨਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਨ ਤਾਂ ਨਹੀਂ ਕਰਦਾ ਵਿਛੜਨ ਨੂੰ। 12 ਸਾਲਾਂ ਬਾਅਦ ਤਕਰੀਬਨ ਗੁਰੂ ਕਾ ਹੁਕਮ ਮੰਨ ਕੇ ਵਿਛੋੜੇ ਦੇ ਇਸ ਦਰਦ ਨੂੰ ਸਹਾਰਦਿਆਂ ਨੇਤਰ ਭਰੇ ਨੇ ਔਰ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਣਾਂ ਚ ਨਮਸਕਾਰ ਕਰਕੇ ਉਸ ਗੋਂਦੇ ਖੱਤਰੀ ਨਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਚੱਲ ਪਏ ਨੇ ਔਰ ਸਤਿਗੁਰੂ ਜੀ ਜਿਸ ਵੇਲੇ ਚੱਲੇ ਨੇ, ਪਿਛਲੇ ਪੈਸੇ ਮਹਾਰਾਜ ਜੀ ਕਦੇ ਵੀ ਗੁਰੂ ਸਾਹਿਬ ਜੀ ਵੱਲ ਪਿੱਠ ਨਹੀਂ ਸਨ ਕਰਦੇ, ਮੂੰਹ ਸਤਿਗੁਰਾਂ ਵੱਲ ਕਰਕੇ ਪਿਛਲੇ ਪੈਰੀ ਤੁਰ ਕੇ ਪਿੱਛੇ ਨੂੰ ਜਾਂਦੇ ਸਨ, ਸਤਿਗੁਰਾਂ ਦਾ ਸਤਿਕਾਰ ਅਦਬ ਬਰਕਰਾਰ ਰੱਖਦਿਆਂ ਹੋਇਆ। ਉਸੇ ਢੰਗ ਨਾਲ ਗੁਰੂ ਅਮਰਦਾਸ ਸਾਹਿਬ ਜੀ ਚੱਲੇ ਨੇ, ਆਓ ਮਨ ਬਿਰਤੀਆਂ ਗੁਰੂ ਸਾਹਿਬ ਜੀ ਦੀ ਕਥਾ ਸਰਵਣ ਕਰਨ ਵਾਸਤੇ ਇਕਾਗਰ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਪਿਛਲ ਪਾਏ ਸ੍ਰੀ ਅਮਰ ਜੀ ਗੋਂਦੇ ਕੇ ਸੰਗ ਜਾਏ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਤੋਂ ਚੱਲ ਪਏ ਪੁੱਠੇ ਪੈਰੀ, ਕਿਉਂਕਿ ਮੁੱਖ ਜਿਨ ਪੈਦ ਬਿਨਾਂ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੇ ਹਮਾਰਾ। ਅਦਬ ਸਤਿਕਾਰ ਰੱਖਣਾ ਹਰ ਇੱਕ ਸਿੱਖ ਦਾ ਕਰਤੱਵ ਹੈ, ਗੁਰੂ ਅਮਰਦਾਸ ਸਾਹਿਬ ਜੀ ਦੱਸ ਰਹੇ ਨੇ। ਇਸ ਕਰਕੇ ਪਿਛਲੇ ਪੈਰੀ ਤੁਰ ਕੇ ਜਾ ਰਹੇ ਨੇ, ਮੁੱਖ ਗੁਰੂ ਸਾਹਿਬ ਵੱਲ ਹੈ ਔਰ ਪਿੱਠ ਜਿਹੜੀ ਆ ਉਹ ਪਿਛਲੇ ਪਾਸੇ ਬਿਆਸ ਦਰਿਆ ਵਾਲੇ ਪਾਸੇ ਹੈ। ਏਦਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਂਦੇ ਖੱਤਰੀ ਨਾਲ ਜਾ ਰਹੇ ਨੇ।
ਸਨੇ ਸਨੇ ਮਗ ਚਲਤੈ ਜਪ ਜੀ ਪਾਠ ਕਰਾਏ।
ਸਹਿਜੇ ਸਹਿਜੇ ਪੁੱਠੇ ਪੈਰ ਪਿਛਲੇ ਪਾਸੇ ਨੂੰ ਡਰਖਦਿਆਂ ਜਾ ਰਹੇ ਨੇ ਔਰ ਆਪਣੇ ਮੁਖਾਰ ਬਿੰਦ ਚੋਂ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰ ਰਹੇ ਨੇ। ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਬਾਣੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਜਾ ਰਹੇ ਨੇ।
ਕਿਉਂ ਪਈ ਬਿਰਦ ਸਰੀਰ ਨਿਬਲ ਕਦ ਛੋਟਾ, ਪਰਮ ਵਿਸਾਲ ਸਭਨ ਕੇ ਓਟਾ।
ਸਰੀਰ ਬਿਰਧ ਹੈ, ਬਿਰਧ ਹੋਣ ਕਰਕੇ ਸਰੀਰ ਨਿਰਬਲ ਤੇ ਕਮਜ਼ੋਰ ਵੀ ਨਜ਼ਰ ਆਉਂਦਾ ਹੈ। ਸਰੀਰ ਦਾ ਕੱਦ ਵੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਛੋਟਾ, ਬਹੁਤੇ ਲੰਮੇ ਕੱਦ ਦੇ ਨਹੀਂ ਸੀ। ਮਹਾਰਾਜ ਜੀ ਦੇ ਸਰੀਰ ਦਾ ਕੱਦ ਜਿਹੜਾ ਸੀ ਉਹ ਛੋਟਾ ਸੀ, ਮਧਰੀ ਡੀਲ ਸੀ ਤਨ ਦੀ, ਪਰ ਫਿਰ ਵੀ ਮਹਾਰਾਜ ਜੀ ਦੇ ਅੰਦਰ ਬਹੁਤ ਭਾਰੀ ਵਿਸ਼ਾਲਤਾਈ ਹੈ। ਇਤਨੇ ਵਿਸ਼ਾਲ ਨੇ ਕਿ ਸੰਸਾਰ ਦੇ ਸਮਸਤ ਪ੍ਰਾਣੀਆਂ ਦੀ ਓਟ ਖੁਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਪ ਹਨ।
ਤੀਨ ਕੋਸ ਪਰ ਜਵੀ ਗਏ ਹੱਥ ਜੋੜ ਤੈ ਠਾਂਡੇ ਪਏ।
ਚਲਦਿਆਂ ਚਲਦਿਆਂ ਜਦੋਂ 3 ਕੋਹ ਦਾ ਪੈਂਡਾ ਤੈਅ ਕਰ ਲਿਆ, ਪੁੱਠੇ ਪੈਰੀ ਟੁਰਦੇ ਆਏ 3 ਕੋਹ ਤੱਕ। ਇਹ ਗੁਰੂ ਅਮਰਦਾਸ ਸਾਹਿਬ ਦਾ ਰੋਜ਼ ਦਾ ਨੇਮ ਸੀ ਕਿ ਜਦੋਂ ਵੀ ਜਾਂਦੇ ਸਨ ਗੋਇੰਦਵਾਲ ਖਡੂਰ ਸਾਹਿਬ ਤੋਂ ਤੇ ਪੁੱਠੇ ਪੈਰੀ ਟੁਰ ਕੇ ਜਾਂਦੇ ਸਨ, ਚਲਦਿਆਂ ਚਲਦਿਆਂ ਜਦੋਂ 3 ਕੋਹ ਦਾ ਪੈਂਡਾ ਤੈਅ ਕਰ ਲਿਆ ਤੇ ਖਡੂਰ ਸਾਹਿਬ ਦਿਸਣਾ ਬੰਦ ਹੋ ਜਾਂਦਾ ਸੀ 3 ਕੋਹ ਤੋਂ, ਜਿੱਥੇ ਤੱਕ ਨਗਰ ਦਿਸਦਾ ਰਹਿੰਦਾ ਸੀ ਉੱਥੇ ਤੱਕ ਪੁੱਠੇ ਪੈਰੀ ਟੁਰ ਕੇ ਆਉਣਾ। ਜਦੋਂ ਨਗਰ ਖਡੂਰ ਸਾਹਿਬ ਦਿਸਣਾ ਬੰਦ ਹੋ ਜਾਣਾ, ਤਕਰੀਬਨ 3 ਕੋਹ ਦਾ ਪੈਂਡਾ ਤੈਅ ਕਰਕੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਪੁੱਠੇ ਪੈਰੀ ਚੱਲ ਕੇ ਆ ਗਏ ਤੇ 3 ਕੋਹ ਦੇ ਫਾਸਲੇ ਤੇ ਆ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਖਲੋ ਗਏ।
ਜਪ ਜੀ ਪਾਠ ਭੋਗ ਕੋ ਪਾਇਓ।
ਇੱਥੇ ਆ ਕੇ ਸਤਿਗੁਰਾਂ ਨੇ ਸ੍ਰੀ ਜਪ ਜੀ ਸਾਹਿਬ ਦੀ ਬਾਣੀ ਦਾ ਪਾਠ ਦਾ ਭੋਗ ਪਾਇਆ ਹੈ।
ਔਰ ਸ੍ਰੀ ਅੰਗਦ ਰੂਪ ਵਸਾਇਓ।
ਔਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੂਪ ਨੂੰ, ਮਹਾਰਾਜ ਜੀ ਦੀ ਸੋਹਣੀ ਸੁੰਦਰ ਮੂਰਤ ਨੂੰ ਆਪਣੇ ਹਿਰਦੇ ਚ ਵਸਾਇਆ ਹੈ।
ਪਰੇ ਕਰੀ ਅਸ਼ਟਾਂਗ ਪ੍ਰਣਾਮ ਸ੍ਰੀ ਗੁਰਦੇਵ ਕਿਰਪਾ ਗੁਣ ਧਾਮ।
ਇੱਥੇ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਣਾ ਵਿਚ ਗੁਰੂ ਅਮਰਦਾਸ ਸਾਹਿਬ ਜੀ ਨੇ ਅਸ਼ਟਾਂਗ ਡੰਡੋਤੀ ਕੀਤੀ ਹੈ। ਸਰੀਰ ਦੇ 8 ਅੰਗ ਧਰਤੀ ਤੇ ਲੱਗਣ, ਉਹਨੂੰ ਅਸ਼ਟਾਂਗ ਡੰਡੋਤੀ ਕਹਿੰਦੇ ਨੇ। ਅਸ਼ਟਾਂਗ ਡੰਡੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਕੀਤੀ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਣਾਮ ਕੀਤੀ ਹੈ ਔਰ ਉਨ੍ਹਾਂ ਦੇ ਪਾਵਨ ਪਵਿੱਤਰ ਸਰੂਪ ਨੂੰ ਜੋ ਗੁਣਾਂ ਦੇ ਧਾਮ ਹਨ ਆਪਣੇ ਹਿਰਦੇ ਚ ਗੁਰੂ ਅਮਰਦਾਸ ਸਾਹਿਬ ਜੀ ਨੇ ਵਸਾਇਆ ਹੈ।
ਪੁਣ ਕਰ ਮੁਖ ਦੀ ਚ ਗੋਇੰਦਵਾਲ ਗਮਨੇ ਪੰਥ ਨਿਰਭੈ ਤਿਸ ਕਾਲ।
ਸਤਿਗੁਰੂ ਜੀ ਨੇ ਇੱਥੇ ਜਦੋਂ ਨਮਸਕਾਰ ਕੀਤੀ ਤੇ ਫਿਰ ਇੱਥੋਂ ਸਿੱਧਾ ਮੂੰਹ ਕਰਕੇ ਟੁਰ ਪਏ ਬਿਆਸ ਦਰਿਆ ਵਾਲੇ ਪਾਸੇ ਜਿੱਧਰ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ। ਉਸ ਪਾਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਮੁਖ ਕੀਤਾ ਤੇ ਫਿਰ ਸਿੱਧੇ ਹੋ ਕੇ ਗੋਂਦੇ ਖੱਤਰੀ ਦੇ ਨਾਲ ਚੱਲ ਪਏ ਹਨ।
ਕਰੀ ਗੁਰੂ ਛੜੀ ਗੁਰੂ ਕਰ ਕੀ ਕਰ ਧਾਰੇ ਸਾਦਰ ਉੱਚੇ ਕਰੀ ਉਠਾਰੇ।
ਸਤਿਗੁਰੂ ਜੀ ਬਿਲਕੁਲ ਨਿਰਭਉ ਹੋ ਕੇ ਨਿਰਖੌਫ ਹੋ ਕੇ ਚੱਲੇ ਨੇ। ਮਨ ਚ ਕੋਈ ਡਰ ਨਹੀਂ ਵੀ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਕੀ ਹੋਵੇਗਾ ਕੀ ਬਣੇਗਾ, ਕੋਈ ਮਨ ਚ ਸੰਸਾ ਨਹੀਂ, ਕੋਈ ਭਰਮ ਨਹੀਂ, ਕੋਈ ਡਰ ਨਹੀਂ। ਨਿਰਭੈ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਚੱਲ ਕੇ ਗੋਂਦੇ ਖੱਤਰੀ ਨਾਲ ਬਿਆਸ ਦਰਿਆ ਦੇ ਕੰਢੇ ਤੇ ਆਏ ਨੇ। ਇੱਥੇ ਆ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਵੱਲੋਂ ਦਿੱਤੀ ਹੋਈ ਜਿਹੜੀ ਛੜੀ ਸੀ ਗੁਰੂ ਅਮਰਦਾਸ ਜੀ ਨੂੰ, ਉਹ ਛੜੀ ਗੁਰੂ ਅਮਰਦਾਸ ਸਾਹਿਬ ਨੇ ਹੱਥ ਚ ਫੜੀ ਹੋਈ ਸੀ। ਉਹ ਛੜੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਉੱਪਰ ਨੂੰ ਕੀਤੀ ਆਕਾਸ਼ ਵਾਲੇ ਪਾਸੇ ਤੇ ਉੱਪਰ ਨੂੰ ਕਰਕੇ ਉਸ ਛੜੀ ਨੂੰ ਘੁਮਾਇਆ ਹੈ।
ਕਰਕੇ ਆਪਣੋ ਹੱਥ ਅਗਾਰੀ ਭੂਤ ਪ੍ਰੇਤ ਕੋ ਜਾਏ ਦਿਖਾਰੇ।
ਪਾਤਸ਼ਾਹ ਜੀ ਨੇ ਆਪਣਾ ਹੱਥ ਅੱਗੇ ਕਰਕੇ ਉਹ ਛੜੀ ਵਿਖਾਈ ਹੈ ਤੇ ਛੜੀ ਨੂੰ ਘੁਮਾਇਆ। ਜਿਹੜੇ ਭੂਤ ਪ੍ਰੇਤ ਸਨ ਉੱਥੇ ਉਨ੍ਹਾਂ ਸਾਰਿਆਂ ਨੂੰ ਛੜੀ ਵਿਖਾਈ, ਹੱਥ ਦੇ ਨਾਲ ਜਦੋਂ ਛੜੀ ਵਿਖਾਈ ਤੇ ਜਿੰਨੇ ਉਹ ਭੂਤ ਪ੍ਰੇਤ ਸਨ ਉਨ੍ਹਾਂ ਨੇ ਮਹਾਰਾਜ ਜੀ ਦੇ ਹੱਥ ਦੇ ਵਿਚ ਫੜੀ ਹੋਈ ਉਸ ਕਰਾਮਾਤੀ ਛੜੀ ਨੂੰ ਵੇਖਿਆ ਹੈ।
ਪਰੀ ਤਪਤ ਦੀਰਗ ਤਿੰਨ ਮਾਈ ਛਿਨ ਪਰ ਛਿਰਿਓ ਜਾਏ ਤੈ ਨਾਏ।
ਛੜੀ ਦੇ ਨਾਲ ਇੰਨੀ ਜ਼ਿਆਦਾ ਤਪਸ਼ ਉਨ੍ਹਾਂ ਭੂਤਾਂ ਪ੍ਰੇਤਾਂ ਦੀ ਛਾਤੀ ਚ ਪਈ, ਉਨ੍ਹਾਂ ਦੇ ਸਰੀਰ ਸੜਨ ਲੱਗੇ, ਏਦਾਂ ਸੜਨ ਲੱਗੇ ਵੀ ਉਨ੍ਹਾਂ ਕੋਲ ਰੁਕਿਆ ਨਹੀਂ ਗਿਆ ਉਸ ਜਗ੍ਹਾ ਤੇ, ਛਿਨ ਭਰ ਵੀ ਉਨ੍ਹਾਂ ਕੋਲ ਉਥੇ ਖਲੋਤਾ ਨਹੀਂ ਗਿਆ। ਭੂਤਾਂ ਪ੍ਰੇਤਾਂ ਵਿਚ ਭਾਜੜਾਂ ਪੈ ਗਈਆਂ, ਦੌੜਨ ਲੱਗੇ। ਉਸੇ ਵਕਤ ਮਹਾਰਾਜ ਜੀ ਦੀ ਛੜੀ ਦਾ ਏਡਾ ਵੱਡਾ ਤੇਜ ਪ੍ਰਤਾਪ ਹੈ ਜਿਹੜਾ ਉਨ੍ਹਾਂ ਭੂਤਾਂ ਪ੍ਰੇਤਾਂ ਕੋਲੋਂ ਝੱਲਿਆ ਨਹੀਂ ਗਿਆ, ਉਨ੍ਹਾਂ ਦੇ ਤਨ ਸੜਨ ਲੱਗੇ ਹਨ।
ਜਰੇ ਜਾਤ ਤਿਨ ਕੇਰ ਸਰੀਰਾ,
ਉਨ੍ਹਾਂ ਦੇ ਜਿਹੜੇ ਸਰੀਰ ਨੇ ਉਹ ਸੜਦੇ ਜਾ ਰਹੇ ਨੇ, ਇੰਨਾ ਤੇਜ ਹੈ ਕਿ ਉਹ ਛੜੀ ਖਾਲਸਾ ਜੀ ਦਰਅਸਲ ਭਜਨ ਬੰਦਗੀ ਦਾ ਨਾਮ ਦਾ ਪ੍ਰਤਾਪ ਹੈ ਉਸ ਛੜੀ ਦੇ ਵਿਚ। ਜਿੱਥੇ ਨਾਮ ਦਾ ਪ੍ਰਤਾਪ ਹੁੰਦਾ ਉਥੇ ਭੂਤ ਪ੍ਰੇਤ ਨਹੀਂ ਵੱਸ ਸਕਦੇ, ਉਥੇ ਉਨ੍ਹਾਂ ਨੂੰ ਭੱਜਣਾ ਪੈਂਦਾ, ਨੱਠਣਾ ਪੈਂਦਾ। ਇਸ ਛੜੀ ਦਾ ਪ੍ਰਤਾਪ ਇੰਨਾ ਵੀ ਉਹ ਭੂਤ ਪ੍ਰੇਤ ਸੜ ਰਹੇ ਨੇ, ਉਨ੍ਹਾਂ ਦੇ ਸਰੀਰ ਜਲ ਰਹੇ ਨੇ ਔਰ ਜਰਦੇ ਹੋਏ ਦੌੜੇ ਜਾ ਰਹੇ ਹਨ, ਸੜਦੇ ਹੋਏ ਦੌੜੇ ਜਾ ਰਹੇ ਨੇ।
ਭਏ ਅਧੀਰ ਸੰਭਾਰ ਨਾ ਚੀਰਾ,
ਇੰਨਾ ਧੀਰਜ ਉਨ੍ਹਾਂ ਦਾ ਡੋਲਿਆ ਵੀ ਉਨ੍ਹਾਂ ਕੋਲ ਆਪਣੇ ਤਨ ਤੇ ਪਾਏ ਹੋਏ ਵਸਤਰ ਵੀ ਸੰਭਾਲੇ ਨਹੀਂ ਗਏ।
ਪਿਤਾ ਪੁੱਤਰ ਕੋ ਨੈਣ ਸੰਭਾਰਾ,
ਪਿਓ ਨੇ ਪੁੱਤਰਾਂ ਦੀ ਸੰਭਾਲ ਨਹੀਂ ਕੀਤੀ, ਕਿਉਂਕਿ ਆਪੋ ਆਪਣੀ ਪੈ ਗਈ। ਜਦੋਂ ਭਾਜੜਾਂ ਪੈਂਦੀਆਂ ਨੇ ਇਹੋ ਜਿਹਾ ਸਮਾਂ ਬਣਦਾ ਫਿਰ ਕੋਈ ਨਹੀਂ ਵੇਖਦਾ ਕਿਸੇ ਨੂੰ, ਫਿਰ ਸਭ ਆਪੋ ਆਪਣਾ ਹੀ ਸੰਭਾਲਦੇ ਨੇ। ਕਹਿੰਦੇ ਪਿਓ ਨੇ ਪੁੱਤਰ ਨੀ ਸੰਭਾਲੇ,
ਪ੍ਰਾਤ ਪ੍ਰਾਤ ਕੋ ਛੋੜ ਪਦਾਰੇ,
ਭਰਾ ਭਰਾਵਾਂ ਨੂੰ ਛੱਡ ਕੇ ਦੌੜ ਰਹੇ ਨੇ, ਕਿਉਂਕਿ ਭੂਤਾਂ ਪ੍ਰੇਤਾਂ ਦੇ ਵੀ ਪਰਿਵਾਰ ਹੁੰਦੇ ਨੇ, ਇਨ੍ਹਾਂ ਦੀਆਂ ਵੀ ਸੰਤਾਨਾਂ ਹੁੰਦੀਆਂ, ਕਿਉਂਕਿ ਜੋਨੀ ਹੈ ਨਾ 84 ਲੱਖ ਜੋਨੀਆਂ ਵਿਚੋਂ ਇਹ ਵੀ ਜੋਨੀਆਂ ਨੇ ਤੇ ਇਨ੍ਹਾਂ ਦੇ ਵੀ ਪਰਿਵਾਰ ਹੁੰਦੇ ਨੇ, ਭਾਈ ਹੁੰਦੇ ਨੇ, ਪਿਤਾ ਮਾਤਾ ਹੁੰਦੇ ਨੇ। ਕਹਿੰਦੇ ਪਿਓਾਂ ਨੇ ਪੁੱਤਰ ਨੀ ਸੰਭਾਲੇ, ਭਰਾਵਾਂ ਨੇ ਭਰਾਵਾਂ ਨੂੰ ਨੀ ਸੰਭਾਲਿਆ, ਭਰਾ ਭਰਾ ਨੂੰ ਛੱਡ ਕੇ ਦੌੜ ਗਏ, ਭਰਾ ਆਵਾਜ਼ਾਂ ਮਾਰਦੇ ਨੇ ਮੈਨੂੰ ਲੈ ਚੱਲ, ਉਹ ਕਹਿੰਦੇ ਮੈਂ ਚੱਲਿਆ, ਮੇਰੇ ਕੋਲੋਂ ਤਾਂ ਨਹੀਂ ਇੱਥੇ ਖਲੋ ਹੁੰਦਾ, ਤੇਜ ਇੰਨਾ ਜ਼ਿਆਦਾ, ਪ੍ਰਤਾਪ ਇੰਨਾ ਜ਼ਿਆਦਾ ਹੈ, ਮੈਂ ਤਾਂ ਜਲ ਰਿਹਾ ਸੜ ਰਿਹਾ। ਏਦਾਂ ਭਾਜੜਾਂ ਪਈਆਂ ਭਰਾਵਾਂ ਨੇ, ਭਰਾ ਨਹੀਂ ਸਿਆਣੇ।
ਇਸਤਰੀ ਤਿਆਗ ਚਲੇ ਪਤੀ ਪ੍ਰੇਤਾ,
ਜਿਹੜੇ ਪ੍ਰੇਤ ਸਨ ਪਤੀ ਸਨ ਉਹ ਆਪਣੀਆਂ ਘਰ ਵਾਲੀਆਂ ਨੂੰ ਵੀ ਨਹੀਂ ਸੰਭਾਲ ਕੇ ਨਾਲ ਲੈ ਕੇ ਗਏ, ਉਨ੍ਹਾਂ ਨੇ ਆਪਣੀਆਂ ਇਸਤਰੀਆਂ ਘਰ ਵਾਲੀਆਂ ਜਿਹੜੀਆਂ ਪ੍ਰੇਤਣਾ ਸਨ ਉਥੇ ਹੀ ਛੱਡ ਦਿੱਤੀਆਂ।
ਕਿੱਥੇ ਪਰੇ ਧਰ ਹੋਏ ਅਚੇਤਾ,
ਕਈ ਬੇਹੋਸ਼ ਹੋ ਕੇ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗੇ ਪਏ ਨੇ, ਉਨ੍ਹਾਂ ਨੂੰ ਸੋਝੀ ਨਹੀਂ ਆ ਵੀ ਅਸੀਂ ਇੱਥੋਂ ਦੌੜਨਾ ਹੈ।
ਹਲਾ ਚਲੀ ਐਸੇ ਤਿੰਨ ਪਰੀ ਗਏ ਥਾਨ ਤਜ ਸਿਰੇ ਨਾ ਕਰੇ,
ਬੜੀ ਹਲਾ ਚਲ ਮਚੀ, ਬੜੀ ਭਗਦੜ ਮਚੀ ਉਸ ਜਗ੍ਹਾ ਤੇ। ਉਸੇ ਵਕਤ ਘੜੀ ਕਹਿੰਦੇ ਸਾਰਿਆਂ ਨੇ ਉਸੇ ਵਕਤ ਉਥੋਂ ਦੌੜਨ ਦੀਆਂ ਤਿਆਰੀਆਂ ਕੀਤੀਆਂ, ਉਸੇ ਘੜੀ ਜਗ੍ਹਾ ਛੱਡ ਕੇ ਉਸ ਨੂੰ ਦੌੜ ਗਏ, ਕੋਈ ਉਥੇ ਨਜ਼ਰ ਨਹੀਂ ਆ ਰਿਹਾ।
ਹਾਹਾਕਾਰ ਚਲ ਕਰਤ ਭੱਜ ਚੱਲੇ, ਸਕਲ ਦਿਸ਼ਨ ਹੋਏ ਸਕੈ ਨਾ ਖੱਲੇ।
ਹਾਹਾਕਾਰ ਮਚ ਗਈ, ਇੰਨੀ ਭਾਜੜ ਪਈ ਉਹਨਾਂ ਭੂਤਾਂ ਪ੍ਰੇਤਾਂ ਵਿਚ ਵੀ ਹਾਹਾਕਾਰ ਮਚੀ ਹੋਈ। ਹਾਹਾਕਾਰ ਕਰਦਿਆਂ ਭੱਜੀ ਜਾ ਰਹੇ ਨੇ, ਸਭ ਨੇ ਆਪੋ ਆਪਣੇ ਜਿੱਧਰ ਨੂੰ ਕਿਸੇ ਦਾ ਮੂੰਹ ਹੈ ਉਸੇ ਪਾਸੇ ਨੂੰ ਦੌੜ ਰਹੇ ਨੇ, ਕੋਈ ਖਲੋ ਨਹੀਂ ਰਿਹਾ। ਨਾ ਖਲੋ ਕੇ ਪਿਛਲੇ ਪਾਸੇ ਕੋਈ ਵੇਖਦਾ ਵੀ ਕੌਣ ਆ ਰਿਹਾ, ਮੇਰਾ ਭਰਾ ਪਿੱਛੇ ਰਹਿ ਗਿਆ, ਪਤੀਆਂ ਨੇ ਵੇਖਿਆ ਵੀ ਇਸਤਰੀ ਪਿੱਛੇ ਰਹਿ ਗਈ ਹੈ, ਉਹਨਾਂ ਨੇ ਪਿੱਛੇ ਕਿਸੇ ਨੇ ਵੀ ਆ ਕੇ ਸੰਭਾਲ ਨਹੀਂ ਕੀਤੀ, ਜਿੱਧਰ ਜਿੱਧਰ ਕਿਸੇ ਦਾ ਮੂੰਹ ਸੀ ਉਸੇ ਪਾਸੇ ਨੂੰ ਦੌੜ ਚੱਲੇ ਨੇ।
ਜਿਉ ਜਿਉ ਛੜੀ ਹਿਲਾਵਨ ਕਰੇ ਤਿਉ ਤਿਉ ਤਪਤ ਤਿਨੋ ਪਰ ਪਰੇ।
ਹਜ਼ਾਰਾਂ ਦੀ ਗਿਣਤੀ ਵਿਚ ਸਨ, ਕਿਹੜਾ ਦੋ ਚਾਰ ਸੀ। ਕਹਿੰਦੇ ਜਿਵੇਂ ਜਿਵੇਂ ਸਤਿਗੁਰੂ ਜੀ ਆਪਣੀ ਛੜੀ ਘੁਮਾਉਂਦੇ ਨੇ ਨਾ ਆਕਾਸ਼ ਵਿਚ, ਤਿਵੇਂ ਤਿਵੇਂ ਉਨ੍ਹਾਂ ਦੇ ਸਰੀਰ ਹੋਰ ਜ਼ਿਆਦਾ ਸੜਦੇ ਨੇ, ਹੋਰ ਜ਼ਿਆਦਾ ਉਨ੍ਹਾਂ ਵਿਚ ਜਲਨ ਵਧਦੀ ਹੈ, ਹੋਰ ਜ਼ਿਆਦਾ ਉਨ੍ਹਾਂ ਵਿਚ ਤਪਸ਼ ਵਧਦੀ ਹੈ।
ਕੀਤਕ ਹੱਥ ਜੋੜ ਕੇ ਬਿਨੈ ਤਜੋ ਹਮੈ ਨੈਨਾ ਹੱਕ ਹਨੈ।
ਹੱਥ ਜੋੜ ਕੇ ਮਿੰਨਤਾਂ ਕਰਨ ਲੱਗ ਪਏ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਅੱਗੇ, ਤੇ ਮਿੰਨਤਾਂ ਕਰਦਿਆਂ ਕਹਿੰਦੇ ਮਹਾਰਾਜ ਸਾਨੂੰ ਨਾਹਕ ਬਿਨਾਂ ਕਾਰਨ ਤੋਂ ਕਿਉਂ ਮਾਰਦੇ ਹੋ, ਛੱਡ ਦਿਓ ਸਾਨੂੰ, ਸਾਡੇ ਕੋਲੋਂ ਤੁਹਾਡੀ ਇਸ ਛੜੀ ਦਾ ਜੇ ਛੜੀ ਦਾ ਜਿਹੜਾ ਪ੍ਰਤਾਪ ਹੈ ਉਹ ਚੱਲਿਆ ਨਹੀਂ ਜਾ ਰਿਹਾ, ਕਿਰਪਾ ਕਰਕੇ ਇਹਨੂੰ ਨਾ ਹਿਲਾਓ। ਮਹਾਰਾਜ ਸਾਨੂੰ ਛੱਡ ਦਿਓ, ਕਿਉਂ ਨਾਹਕ ਬਿਨਾਂ ਕਾਰਨ ਤੋਂ ਸਾਨੂੰ ਮਾਰ ਰਹੇ ਹੋ।
ਕਿਤਕ ਕਾਲ ਕੋ ਮਾਰਨ ਦਿਓ ਇਸ ਬੇਲਾ।
ਮਹਾਰਾਜ ਜੀ ਅਸੀਂ ਕਿਹੜਾ ਇੱਥੇ ਅੱਜ ਦੇ ਬੱਸੇ ਆ, ਇੱਥੇ ਕਈ ਸਾਲਾਂ ਤੋਂ ਰਹਿ ਰਹੇ ਤੇ ਮਹਾਰਾਜ ਜੀ ਘੱਟੋ ਘੱਟ ਸਾਨੂੰ ਆਪਣਾ ਡੇਰਾ ਤਾਂ ਸੰਭਾਲ ਲੈਣ ਦਿਓ, ਅਸੀਂ ਆਪਣੇ ਪਰਿਵਾਰ ਸੰਭਾਲ ਲਈਏ, ਬੱਚਿਆਂ ਨੂੰ ਸੰਭਾਲ ਲਈਏ ਤੇ ਆਪਣਾ ਸਾਜੋ ਸਮਾਨ ਇਕੱਠਾ ਕਰਕੇ ਇੱਥੋਂ ਤਾਂ ਹੀ ਜਾਵਾਂਗੇ ਨਾ। ਮਹਾਰਾਜ ਜੀ ਅਸੀਂ ਕਿਹੜਾ ਇੱਥੇ ਨਵਾਂ ਡੇਰਾ ਕੀਤਾ, ਕਈ ਸਾਲਾਂ ਦਾ ਸਾਡਾ ਇੱਥੇ ਡੇਰਾ, ਘੱਟੋ ਘੱਟ ਸਾਨੂੰ ਇੰਨਾ ਸਮਾਂ ਤਾਂ ਦੇ ਦਿਓ ਕਿ ਅਸੀਂ ਆਪਣਾ ਡੇਰਾ ਸੰਭਾਲ ਕੇ ਇੱਥੋਂ ਚਲੇ ਜਾਈਏ।
ਛੜੀ ਨਾ ਚੰਚਲ ਕਰੋ ਅਗਾਰੀ ਚਲੇ ਜਾਏ ਅਮ ਤੂਰਨ ਧਾਰੇ।
ਮਹਾਰਾਜ ਕਿਰਪਾ ਕਰਕੇ ਆ ਜਿਹੜੀ ਛੜੀ ਤੁਸੀਂ ਆਪਣੇ ਹੱਥ ਚ ਫੜੀ ਆ, ਇਹਨੂੰ ਚੰਚਲ ਨਾ ਕਰੋ, ਇਹ ਜਦੋਂ ਤੁਸੀਂ ਹਿਲਾਉਂਦੇ ਹੋ ਤੇ ਸਾਡੇ ਸਰੀਰ ਸੜਦੇ ਨੇ, ਸਾਨੂੰ ਅੱਗ ਲੱਗਦੀ ਹੈ, ਸਾਨੂੰ ਤਪਸ਼ ਪੈਂਦੀ ਹੈ, ਆਪ ਜੀ ਕਿਰਪਾ ਕਰਕੇ ਛੜੀ ਨਾ ਹਿਲਾਓ, ਅਸੀਂ ਤੁਹਾਡੇ ਅੱਗੇ ਬੜੀ ਛੇਤੀ ਨਾਲ ਕਾਹਲੀ ਨਾਲ ਇਹ ਜਗ੍ਹਾ ਛੱਡ ਕੇ ਇਹ ਥਾਂ ਖਾਲੀ ਕਰਕੇ ਜਾ ਰਹੇ ਹਾਂ।
ਇਸ ਪ੍ਰਕਾਰ ਮਾਚਿਓ ਜਬ ਰੋਲਾ ਸਗਰੇ ਗਏ ਛੋਰ ਤਬ ਠੋਰਾ।
ਇੰਨਾ ਰੌਲਾ ਮਚਿਆ ਗੋਇੰਦਵਾਲ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ, ਇੱਥੇ ਇਹੋ ਜਿਹੀ ਭਗਦੜ ਮਚੀ ਵੀ ਜਿੰਨੇ ਭੂਤ ਪ੍ਰੇਤ ਸਨ ਸਾਰੇ ਇਸ ਜਗ੍ਹਾ ਨੂੰ ਛੱਡ ਛੱਡ ਕੇ ਦੌੜ ਗਏ, ਕੋਈ ਨੀ ਟਿਕਿਆ, ਕਿਸੇ ਨੇ ਹੌਸਲਾ ਨੀ ਕੀਤਾ, ਧੀਰਜ ਨੀ ਕੀਤਾ, ਕਿਉਂਕਿ ਖਾਲਸਾ ਜੀ ਇਹ ਸਾਰੀਆਂ ਮਾੜੀਆਂ ਰੂਹਾਂ ਸਨ, ਮੰਦ ਰੂਹਾਂ ਸਨ। ਗੁਰੂ ਸਾਹਿਬ ਦੇ ਨਿਕਟ ਸਿਰਫ ਉਹ ਰੂਹਾਂ ਰਹਿ ਸਕਦੀਆਂ ਨੇ ਜਿਹੜੀਆਂ ਦੇਵ ਰੂਹਾਂ ਨੇ, ਭਿਆਨਕ ਰੂਹਾਂ ਜਿਹੜੀਆਂ ਨੇ ਉਹ ਸਤਿਗੁਰਾਂ ਦੇ ਨੇੜੇ ਨਹੀਂ ਰਹਿ ਸਕਦੀਆਂ, ਇਹ ਮੰਦ ਕਰਮ ਕਰਨ ਵਾਲੇ ਭੂਤ ਪ੍ਰੇਤ ਸਨ, ਇਸ ਕਰਕੇ ਇਨ੍ਹਾਂ ਨੂੰ ਦੌੜ ਪੈ ਭਾਜੜ ਪੈ ਰਹੀ ਹੈ, ਸਤਿਗੁਰਾਂ ਦਾ ਪ੍ਰਤਾਪ ਇਨ੍ਹਾਂ ਕੋਲੋਂ ਚੱਲਿਆ ਨਹੀਂ ਜਾ ਰਿਹਾ। ਕਹਿੰਦੇ ਇਹੋ ਜਿਹੀ ਭਗਦੜ ਮਚੀ ਕਿ ਗੋਇੰਦਵਾਲ ਸਾਹਿਬ ਵਾਲੀ ਜਿੰਨੀ ਜਗ੍ਹਾ ਸੀ ਡੇਰਾ ਸੀ, ਗੋਂਦੇ ਦੀ ਜਗ੍ਹਾ ਸੀ, ਉਥੋਂ ਇਹ ਆਪਣੇ ਡੇਰੇ ਛੱਡ ਕੇ ਦੌੜ ਗਏ, ਜਗ੍ਹਾ ਛੱਡ ਕੇ ਦੌੜ ਗਏ।
ਉਤੀ ਦੇਵਣੀ ਇੱਕ ਤਿੰਨ ਮਾਈ ਕੇਤਕ ਕਾਲ ਗਰਭ ਧਰ ਤਾਈ।
ਖਾਲਸਾ ਜੀ ਉਸੇ ਜਗ੍ਹਾ ਤੇ ਇੱਕ ਦਿਓ ਦੀ ਘਰ ਵਾਲੀ ਦੇਵਣੀ ਰਹਿੰਦੀ ਸੀ, ਉਹ ਵੀ ਉਸ ਵਕਤ ਜਾਣ ਲੱਗੀ, ਪਰ ਉਹ ਜਿਹੜੀ ਦੇਵਣੀ ਸੀ ਉਹ ਪੇਟ ਤੋਂ ਸੀ, ਉਹਨੇ ਉਸ ਵੇਲੇ ਗਰਭ ਧਾਰਨ ਕੀਤਾ ਹੋਇਆ ਸੀ।
ਉਤੋ ਸਮੀਪ ਪਰਸੂਤ ਸਮੇਂ ਤੇ ਪਰਿਓ ਸ਼ੋਰ ਉਚਕ ਹੀ ਡਿਗ ਲੈ।
ਉਹ ਜਿਹੜੀ ਦਿਓਣੀ ਸੀ ਉਹਦਾ ਪ੍ਰਸੂਤ ਹੋਣ ਦਾ ਸਮਾਂ ਸੀ, ਉਸ ਸਮੇਂ ਉਹਨੇ ਪ੍ਰਸੂਤਾ ਹੋਣਾ ਸੀ, ਉਹਨੂੰ ਵੀ ਭਾਜੜ ਪੈ ਗਈ, ਉਹ ਵੀ ਸ਼ੋਰ ਜਦੋਂ ਪਿਆ ਤੇ ਉਹ ਵੀ ਦੌੜ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਜਾਣ ਲੱਗੀ।
ਭਏ ਤਰਾਸ ਔਰ ਭਾਜ ਪਦਾਰੇ ਮੈਂ ਡਿਗ ਦੇਖਿਓ ਪਤੀ ਰਖਵਾਰੇ।
ਦਿਓਣੀ ਸੀ ਉਹਨੂੰ ਵੀ ਇੰਨਾ ਡਰ ਲੱਗਾ ਤੇ ਇੰਨਾ ਜ਼ਿਆਦਾ ਡਰੀ ਵੀ ਉਹ ਵੀ ਭੱਜ ਕੇ ਦੌੜ ਪਈ, ਉਹਨੇ ਵੀ ਆਪਣਾ ਪਤੀ ਕੋਲ ਨਹੀਂ ਵੇਖਿਆ ਵੀ ਜਿਹੜਾ ਉਹਦੀ ਰਖਵਾਲੀ ਕਰ ਸਕਦਾ, ਉਹਦਾ ਪਤੀ ਵੀ ਉਹਦੇ ਨੇੜੇ ਨਹੀਂ ਸੀ, ਉਹ ਇਕੱਲੀ ਦੌੜ ਪਈ।
ਬੇਬਲ ਦੌਰਤ ਤ੍ਰਾਸਤ ਹੋਏ ਗਿਰਿਓ ਗਰਭ ਤਬ ਸਿਸ ਪੇ ਦੋਏ
ਬਿਬਲ ਹੋ ਕੇ ਦੌੜੀ ਜਾਂਦੀ ਸੀ ਇੱਕ ਖੇਤ ਦੇ ਵਿਚ ਤੇ ਉਸ ਵਕਤ ਤੋਂ ਪ੍ਰਸੂਤ ਹੋ ਗਈ ਤੇ ਉਹਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਪ੍ਰੇਤਣੀ ਸੀ ਦਿਓਣੀ ਸੀ ਬੜੀ ਭਿਆਨਕ ਇਹ ਵੀ ਅੱਗੇ ਬੱਚਿਆਂ ਨੂੰ ਸੰਤਾਨ ਨੂੰ ਜਨਮ ਦਿੰਦੇ ਨੇ ਕਹਿੰਦੇ ਉਹਨੇ ਦੋ ਬੱਚਿਆਂ ਨੂੰ ਉਸ ਵੇਲੇ ਦੌੜੀ ਜਾਂਦੀ ਨੇ ਜਨਮ ਦਿੱਤਾ
ਉਤੋਂ ਜਵਾਰ ਕੋ ਤਾਂ ਕਿਦਾਰਾ ਉਪਰ ਕਟੀ ਹੋਈ ਤਿਸ ਬਾਰਾ
ਜਿਹੜੇ ਖੇਤ ਵਿਚ ਇਹਨੇ ਬੱਚਿਆਂ ਨੂੰ ਜਨਮ ਦਿੱਤਾ ਉਹ ਖੇਤ ਜਵਾਰ ਦਾ ਖੇਤ ਸੀ ਉਥੋਂ ਜਵਾਰ ਉਤੋਂ ਵੱਢੀ ਹੋਈ ਸੀ ਕੱਟੀ ਹੋਈ ਸੀ ਜਦੋਂ ਜਵਾਰ ਕੱਟੀ ਹੁੰਦੀ ਹੈ ਤੇ ਥਲੜੇ ਪਾਸੇ ਜਿਹੜੇ ਤੀਲੇ ਹੁੰਦੇ ਨੇ ਜਵਾਰ ਦੇ ਕੱਟੇ ਹੋਏ ਬੜੇ ਤਿੱਖੇ ਹੁੰਦੇ ਨੇ ਕਹਿੰਦੇ ਉਹ ਬੜੇ ਤਿੱਖੇ ਸਨ ਜਵਾਰ ਦੇ ਜਿਹੜੇ ਤੀਲੇ ਸਨ
ਉਪਰ ਕੱਟੀ ਹੋਈ ਤਿਸ ਬਾਰਾ ਇੱਕ ਕੇ ਦ੍ਰਿਗ ਮੈਂ ਲੱਗਿਓ ਫੇਰੰਡਾ ਦੁਰਗ ਬਠਿੰਡੇ ਵਿਚ ਜੋ ਰਹਿ
ਕਹਿਣ ਲੱਗੇ ਉਸ ਵਕਤ ਜਦੋਂ ਇਹਦਾ ਬੱਚਾ ਜ਼ਮੀਨ ਤੇ ਡਿੱਗਾ ਨਾ ਪ੍ਰਸੂਤ ਹੋ ਕੇ ਤੇ ਇੱਕ ਦੀ ਅੱਖ ਦੇ ਵਿਚ ਉਹ ਜਵਾਰ ਦਾ ਜਿਹੜਾ ਮੁੱਢ ਹੁੰਦਾ ਕੱਟਿਆ ਹੋਇਆ ਉਹਦੀ ਅੱਖ ਵਿਚ ਵੱਜਾ ਤੇ ਉਹ ਅੱਖ ਤੋਂ ਕਾਣਾ ਹੋ ਗਿਆ
ਕਾਣਾ ਦੇਵ ਵਿਦਤ ਜਗ ਹੈ ਦੁਰਗ ਬਠਿੰਡੇ ਵਿਚ ਜੋ ਰਹਿ
ਉਹ ਜਿਹੜਾ ਦਿਓ ਸੀ ਫਿਰ ਉਹਦਾ ਨਾਂ ਬੜਾ ਪ੍ਰਗਟ ਹੋਇਆ ਉਹਦਾ ਨਾਂ ਸੀ ਕਾਣਾ ਦਿਓ ਕਿਉਂਕਿ ਜਨਮ ਸਮੇਂ ਜਦੋਂ ਜ਼ਮੀਨ ਤੇ ਡਿੱਗਾ ਤੇ ਜਵਾਰ ਦਾ ਤੀਲਾ ਉਹਦੀ ਅੱਖ ਚ ਵੱਜਾ ਤੇ ਕਾਣਾ ਹੋ ਗਿਆ ਉਹ ਕਾਣਾ ਦਿਓ ਬੜਾ ਪ੍ਰਸਿੱਧ ਹੋਇਆ ਜਿਹੜਾ ਫਿਰ ਬਠਿੰਡੇ ਦੇ ਕਿਲੇ ਦੇ ਵਿਚ ਨਿਵਾਸ ਰੱਖਦਾ ਸੀ ਬਠਿੰਡੇ ਦੇ ਕਿਲੇ ਦੇ ਵਿਚ ਨਿਵਾਸ ਰੱਖਦਾ ਸੀ
ਸ੍ਰੀ ਕਲਗੀਧਰ ਜਾਏ ਨਿਕਾਸੀਓ ਜਿਸ ਤੇ ਸਭ ਮੈਂ ਨਾਮ ਪ੍ਰਕਾਸ਼ੀਓ
ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਬਠਿੰਡੇ ਦੇ ਕਿਲੇ ਚ ਗਏ ਸਨ ਤੇ ਉਨ੍ਹਾਂ ਨੇ ਇਸ ਕਾਣੇ ਦਿਓ ਨੂੰ ਉਥੋਂ ਕਿਲੇ ਚੋਂ ਬਾਹਰ ਕੱਢਿਆ ਸੀ ਉਸ ਵੇਲੇ ਫਿਰ ਇਹਦਾ ਨਾਂ ਪ੍ਰਗਟ ਹੋਇਆ ਸੀ ਉਹ ਕਥਾ ਅੱਗੇ ਦਸਵੇਂ ਪਾਤਸ਼ਾਹ ਦੇ ਇਤਿਹਾਸ ਵਿਚ ਵੀ ਆਵੇਗੀ ਜਿਵੇਂ ਮਲਿਆਗਰ ਸਿੰਘ ਨੇ ਉਥੇ ਇੱਕ ਝੋਟੇ ਦੀ ਬਲੀ ਦਿੱਤੀ ਸੀ ਫਿਰ ਇਹ ਦਿਓ ਉਥੋਂ ਨਿਕਲਿਆ ਸੀ ਉਹ ਬਠਿੰਡੇ ਦੇ ਕਿਲੇ ਦਾ ਇਤਿਹਾਸ ਹੈ ਕਿ ਦਸਵੇਂ ਪਾਤਸ਼ਾਹ ਜੀ ਨੇ ਉਹ ਦਿਓ ਪਹਿਲਾਂ ਤਾਂ ਬਚਪਨ ਦੇ ਵਿਚ ਇਥੋਂ ਗੋਇੰਦਵਾਲ ਸਾਹਿਬ ਤੋਂ ਦੌੜਿਆ ਸੀ ਉਥੇ ਉਹਦਾ ਜਨਮ ਹੋਇਆ ਤੇ ਅੱਖ ਚ ਤੀਲਾ ਵੱਜਣ ਕਰਕੇ ਕਾਣਾ ਹੋ ਗਿਆ ਕਾਣਾ ਦਿਓ ਸੀ ਉਸ ਬਠਿੰਡੇ ਦੇ ਕਿਲੇ ਵਿਚ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਲੇ ਚੋਂ ਬਾਹਰ ਕੱਢਿਆ ਸੀ
ਗਿਰਿਓ ਦੂਸਰੋ ਭੁਜ ਕੇ ਭਾਰ ਸੋ ਟੂਟੀ ਪਰ ਖੇਤ ਮਜਾ
ਦੂਜਾ ਭਰਾ ਜਨਮ ਲੈ ਕੇ ਨਾਲ ਜ਼ਮੀਨ ਤੇ ਡਿੱਗਾ ਉਹ ਬਾਂਹ ਦੇ ਭਰਨੇ ਡਿੱਗਾ ਜਦੋਂ ਬਾਂਹ ਦੇ ਭਰਨੇ ਡਿੱਗਾ ਤੇ ਤੀਲਾ ਬੜਾ ਤਿੱਖਾ ਬੜੀ ਤੇਜ਼ੀ ਨਾਲ ਵੱਜਾ ਪੱਛ ਤੇ ਉਹਦੀ ਬਾਂਹ ਕੱਟ ਕੇ ਜ਼ਮੀਨ ਤੇ ਡਿੱਗ ਪਈ
ਦੋਨੋ ਕੋ ਤਿੰਨ ਲਿਓ ਉਚਾਏ ਬਸਤਰ ਲਪੇਟਿਓ ਰੱਖੇ ਬਚਾਏ
ਫਿਰ ਟੁੰਡਾ ਦਿਓ ਕਹਿੰਦੇ ਸਨ ਜਿਹੜਾ ਦੂਜਾ ਸੀ ਉਹ ਟੁੰਡਾ ਦਿਓ ਕਰਕੇ ਪ੍ਰਸਿੱਧ ਹੋਇਆ ਤੇ ਇਹਦੀ ਮਾਂ ਨੇ ਜਿਹਨੇ ਇਹਨਾਂ ਦੋਵਾਂ ਬੱਚਿਆਂ ਨੂੰ ਜਨਮ ਦਿੱਤਾ ਉਹਨੇ ਬੜੀ ਛੇਤੀ ਨਾਲ ਇਹਨਾਂ ਨੂੰ ਇੱਕ ਕੱਪੜੇ ਵਿਚ ਲਪੇਟ ਲਿਆ ਔਰ ਲਪੇਟ ਕੇ ਬੜੀ ਛੇਤੀ ਨਾਲ ਇੱਥੋਂ ਦੌੜੀ
ਕੇਤਕ ਸੰਮਤ ਮੈਂ ਪੇ ਜਵਾਨ ਬਸੇ ਸੋ ਦੋਨੋਂ ਕਰ ਨਿਜ ਥਾਂ
ਕੁਝ ਸਾਲਾਂ ਦੇ ਵਿਚ ਇਹ ਦੋਵੇਂ ਭਰਾ ਜਵਾਨ ਹੋ ਗਏ ਇੱਕ ਨੇ ਤਾਂ ਉਥੇ ਬਠਿੰਡੇ ਦੇ ਕਿਲੇ ਵਿਚ ਜਾ ਕੇ ਆਪਣਾ ਡੇਰਾ ਪਾ ਲਿਆ ਉਥੇ ਪੱਕਾ ਰਹਿਣ ਲੱਗ ਪਿਆ
ਇੱਕ ਮਸੂਰਪੁਰ ਬਾਸਾ ਪਾਇਓ ਵਿਚ ਬਠਿੰਡੇ ਦੁਤੀਆ ਬਸਾਇਓ
ਇੱਕ ਨੇ ਮਸੂਰਪੁਰ ਨਗਰ ਆ ਛੀਟਾਂ ਵਾਲੇ ਦੇ ਲਾਗੇ ਉਸ ਨਗਰ ਦਾ ਜ਼ਿਕਰ ਇੱਥੇ ਆ ਰਿਹਾ ਹੈ ਉਸ ਮਸੂਰਪੁਰ ਨਗਰ ਦੇ ਵਿਚ ਟੁੰਡੇ ਦਿਓ ਨੇ ਆਪਣਾ ਡੇਰਾ ਪਾ ਲਿਆ ਤੇ ਜਿਹੜਾ ਦੂਜਾ ਸੀ ਕਾਣਾ ਦਿਓ ਉਹਨੇ ਬਠਿੰਡੇ ਦੇ ਕਿਲੇ ਵਿਚ ਆਪਣਾ ਆਸਣ ਲਾ ਲਿਆ ਉਥੇ ਆਪਣਾ ਡੇਰਾ ਪਾ ਲਿਆ
ਇਸ ਪ੍ਰਕਾਰ ਦੇਵਨ ਗਤ ਹੋਈ ਭੂਤ ਪ੍ਰੇਤ ਤੈਰਿਓ ਨਾ ਕੋਈ
ਏਦਾਂ ਦੀ ਹਾਲਤ ਹੋਈ ਨਾ ਭੂਤਾਂ ਪ੍ਰੇਤਾਂ ਦੀ ਦੇਵਾਂ ਦੀ ਇਹਨਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਹੱਥ ਦੀ ਛੜੀ ਘੁਮਾਈ ਤੇ ਦੌੜ ਪਏ ਸਾਰੇ ਅੱਗੇ ਲੱਗ ਕੇ ਕੋਈ ਵੀ ਭੂਤ ਪ੍ਰੇਤ ਇੱਥੋਂ ਤੱਕ ਵੀ ਉਹਨਾਂ ਦਾ ਕੋਈ ਬੱਚਾ ਤੱਕ ਵੀ ਇਸ ਨਗਰ ਵਾਲੀ ਥਾਂ ਤੇ ਨਹੀਂ ਰਿਹਾ ਸਾਰੇ ਹੀ ਦੌੜ ਗਏ ਸਾਰੇ ਹੀ ਨੱਠ ਗਏ
ਖਰੇ ਪਏ ਸ੍ਰੀ ਅਮਰਸਰ ਸਥਾਨ ਕੀਨ ਬਲੋਕਤ ਚਾਰੂ ਮਾਂ
ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਭੂਤ ਪ੍ਰੇਤ ਸਾਰੇ ਦੌੜ ਗਏ ਨੇ ਜਗ੍ਹਾ ਪਵਿੱਤਰ ਹੋ ਗਈ ਮਹਾਰਾਜ ਜੀ ਨੇ ਖਲੋ ਕੇ ਬੜੀ ਸੁੰਦਰ ਜਗ੍ਹਾ ਵੇਖੀ ਵੀ ਬਿਆਸ ਦਰਿਆ ਦਾ ਰਮਣੀਕ ਕੰਢਾ ਹੈ ਦਰਿਆ ਦੇ ਕੰਢੇ ਤੇ ਨਗਰ ਉਹਨਾਂ ਸਮਿਆਂ ਚ ਜਿਹੜੇ ਨਗਰ ਵਸਦੇ ਸੀ ਉਹ ਨਦੀਆਂ ਤੇ ਦਰਿਆਵਾਂ ਦੇ ਕੰਢਿਆਂ ਤੇ ਵਸਦੇ ਸਨ। ਕਾਰਨ ਇਹ ਹੁੰਦਾ ਸੀ ਵੀ ਪਾਣੀ ਦੀ ਕਮੀ ਨਾ ਰਹੇ, ਪਾਣੀ ਵੀ ਪੀਣ ਨੂੰ ਵਰਤਣ ਨੂੰ ਮਿਲਦਾ ਰਹੇ, ਪਾਣੀ ਹੀ ਜੀਵਨ ਹੈ। ਤੇ ਮਹਾਰਾਜ ਜੀ ਨੇ ਬਿਆਸ ਦੇ ਕੰਢੇ ਤੇ ਬੜੀ ਸੁੰਦਰ ਰਮਣੀਕ ਜਗ੍ਹਾ ਵੇਖੀ, ਖਲੋ ਕੇ ਜਗ੍ਹਾ ਵੱਲ ਝਾਤੀ ਮਾਰੀ।
ਨਿਕਟ ਵੇ ਪਾਸਾ ਬਹਿ ਪਰਵਾਉ ਜੁਗਤ ਤਰੰਗ ਬਿਮਲ ਜਲ ਮਾਓ।
ਪਾਤਸ਼ਾਹ ਨੇ ਵੇਖਿਆ ਵੀ ਜਗ੍ਹਾ ਦੇ ਐਨ ਬਿਲਕੁਲ ਨਾਲ ਦਰਿਆ ਬਿਆਸ ਵਗ ਰਿਹਾ, ਤੇ ਬਿਆਸ ਦਰਿਆ ਨਾਲ ਵਗ ਰਿਹਾ ਜਿਹਦੇ ਵਿਚ ਬੜੀਆਂ ਸੋਹਣੀਆਂ ਤਰੰਗਾਂ ਪਾਣੀ ਦੀਆਂ ਉਪਜ ਰਹੀਆਂ ਹਨ, ਪਾਣੀ ਦੇ ਨਿਰਮਲ ਜਲ ਦੀਆਂ ਤਰੰਗਾਂ ਪੈਦਾ ਹੋ ਰਹੀਆਂ ਹਨ।
ਚੱਕਰਵਾਕ ਤੇ ਆਦ ਬਿਰੰਗਾ ਬਹੁ ਸ਼ਬਦ ਆਏ ਮਾਨ ਜਿਮ ਗੰਗਾ।
ਵਾਕ ਚੱਕਵੀਆਂ ਚੱਕਵੇ ਪੰਛੀ ਚੋਂ ਚੁਹਾ ਰਹੇ ਨੇ, ਕਿਉਂਕਿ ਦਰਿਆ ਦਾ ਕੰਢਾ ਹੈ ਹਰਾ ਭਰਾ ਹੁੰਦਾ, ਦਰਿਆਵਾਂ ਦੇ ਕੰਢੇ ਹਰਿਆਵਲ ਨਾਲ ਭਰੇ ਹੁੰਦੇ ਨੇ, ਤੇ ਕਹਿੰਦੇ ਹਰਿਆ ਭਰਿਆ ਦਰਿਆ ਦਾ ਕੰਢਾ ਚੱਕਰਵਾਕ ਫਿਰ ਰਹੇ ਨੇ, ਪੰਛੀ ਫਿਰ ਰਹੇ ਨੇ, ਪੰਛੀ ਚੋਂ ਚੁਹਾ ਰਹੇ ਨੇ। ਕਹਿੰਦੇ ਏਦਾਂ ਜਾਪਦਾ ਜਿਵੇਂ ਗੰਗਾ ਹੀ ਵਗ ਰਹੀ ਹੋਵੇ, ਗੰਗਾ ਦਾ ਹੀ ਨਿਰਮਲ ਜਲ ਦਾ ਪ੍ਰਵਾਹ ਹੋਵੇ।
ਸੁੰਦਰ ਪੁਲਨ ਸਥਾਨ ਤਿਸੀ ਕੇ ਸਿਖਤਾ ਮ੍ਰਿਦ ਯੁਗ ਤੀਰ ਤਿਸੀ ਕੇ।
ਇਹ ਜਿਹੜਾ ਦਰਿਆ ਦੀ ਜਗ੍ਹਾ ਹੈ, ਇੱਥੇ ਪੱਤਣ ਹੈ ਦਰਿਆ ਦਾ, ਬਿਆਸ ਦਾ ਲੰਘਣ ਦਾ ਲਾਂਘਾ ਹੈ, ਦੋਵੇਂ ਪਾਸੇ ਪੁਲ ਬਣੇ ਹੋਏ ਨੇ ਲੰਘਣ ਵਾਸਤੇ, ਤੇ ਰੇਤਾ ਦੇ ਬੜੇ ਬੜੇ ਉੱਚੇ ਢੇਰ ਤੇ ਅੰਬਾਰ ਲੱਗੇ ਹੋਏ ਨੇ।
ਲੱਪ ਆਦ ਗਮਨ ਤੈ ਰਾਹੋ ਇਸ ਦਿੱਲੀ ਪਹੁੰਚਤ ਸੇ ਜਾਓ।
ਪਾਸੇ ਪੱਤਣ ਬਣੇ ਹੋਏ ਨੇ, ਪੁਲ ਬਣੇ ਹੋਏ ਨੇ, ਇੱਕ ਜਿਨ੍ਹਾਂ ਨੇ ਲਾਹੌਰ ਜਾਣਾ ਉਹ ਵੀ ਇੱਥੋਂ ਲੰਘ ਕੇ ਜਾਂਦੇ ਨੇ, ਜਿਨ੍ਹਾਂ ਨੇ ਦਿੱਲੀ ਜਾਣਾ ਉਹ ਵੀ ਇੱਥੋਂ ਲੰਘ ਕੇ ਜਾਂਦੇ ਨੇ। ਦਿੱਲੀ ਤੇ ਲਾਹੌਰ ਦਾ ਹੀ ਰਸਤਾ ਉਹਨਾਂ ਸਮਿਆਂ ਚ ਮੁੱਖ ਸੀ, ਤੇ ਇਹ ਮੁੱਖ ਲਾਂਘਾ ਸੀ, ਇੱਥੇ ਪੱਤਣ ਦੇ ਉੱਤੋਂ ਹੀ ਲੋਕ ਲੰਘ ਕੇ ਜਾਂਦੇ ਸਨ, ਨੇੜੇ ਤੇੜੇ ਹੋਰ ਕੋਈ ਪੱਤਣ ਨਹੀਂ ਸਨ। ਇਸੇ ਬਿਆਸ ਦਰਿਆ ਦੇ ਪੱਤਣ ਤੋਂ ਲਾਹੌਰ ਲੰਘ ਕੇ ਜਾਂਦੇ ਸਨ ਯਾਤਰੂ, ਇੱਥੋਂ ਹੀ ਦਿੱਲੀ ਲੰਘ ਕੇ ਜਾਂਦੇ ਸਨ।
ਘਾਟੇ ਉਤਾਰ ਪਾਰ ਉਤਰੇ ਬੇ ਆਵਤ ਜਾਤ ਲੋਕ ਠਹਿਰੇ ਬੇ।
ਆਵਣ ਜਾਣ ਵਾਸਤੇ ਦੋਵਾਂ ਪਾਸੇ ਘਾਟ ਬਣੇ ਹੋਏ ਸੀ ਉਤਰਨ ਵਾਸਤੇ ਲੋਕਾਂ ਦੇ, ਇਧਰਲੇ ਪਾਸੇ ਵੀ ਘਾਟ ਬਣਿਆ ਤੇ ਪਾਰਲੇ ਪਾਸੇ ਵੀ ਘਾਟ ਬਣਿਆ ਹੋਇਆ ਸੀ, ਤੇ ਲੋਕ ਜਦੋਂ ਇੱਥੋਂ ਉਤਰਦੇ ਸਨ ਉਹ ਡੇਰਾ ਵੀ ਕਰਦੇ ਸੀ ਇਸ ਜਗ੍ਹਾ ਤੇ, ਕਿਉਂਕਿ ਕਈ ਵਾਰੀ ਸ਼ਾਮ ਪੈ ਜਾਣੀ ਤੇ ਦਰਿਆ ਪਾਰ ਨਾ ਹੋਣਾ ਤੇ ਉਹਨਾਂ ਨੇ ਦਰਿਆ ਦੇ ਕੰਢੇ ਤੇ ਡੇਰਾ ਪਾ ਲੈਣਾ। ਏਦਾਂ ਦੋਵੇਂ ਪਾਸੇ ਦੋਵਾਂ ਕਿਨਾਰਿਆਂ ਦੇ ਪਾਸੇ ਲੋਕ ਕਈ ਵਾਰੀ ਡੇਰਾ ਵੀ ਕਰ ਲੈਂਦੇ ਸੀ ਯਾਤਰਾ ਕਰਦਿਆਂ ਕਰਦਿਆਂ।
ਤੀਰ ਬੇਪਾਸਾ ਸੁੰਦਰ ਥਾਨੋਂ ਉੱਚੇ ਸ਼ੋਭਤ ਦੇਖ ਮਹਾਨੋ।
ਮਹਾਰਾਜ ਜੀ ਨੇ ਬਿਆਸ ਦਰਿਆ ਦਾ ਤੀਰ ਕੰਢਾ ਵੇਖਿਆ ਵੀ ਬੜਾ ਸੁੰਦਰ ਥਾਂ ਹੈ, ਬੜੀ ਸੁੰਦਰ ਜਗ੍ਹਾ ਹੈ, ਔਰ ਇਹ ਜਿਹੜੇ ਜਗ੍ਹਾ ਤੇ ਨਗਰ ਵਸਾਣਾ ਹੈ ਉਹ ਦਰਿਆ ਤੋਂ ਕਾਫੀ ਉੱਚਾ ਹੈ, ਦਰਿਆ ਥੱਲੜੇ ਪਾਸੇ ਨੀਵੇਂ ਪਾਸੇ ਬਹਿੰਦਾ, ਤੇ ਜਿੱਥੇ ਨਗਰ ਵਸਾਣਾ ਉਹ ਉੱਚੀ ਥਾਂ ਹੈ, ਉੱਚੀ ਜਗ੍ਹਾ ਹੈ, ਤੇ ਹਮੇਸ਼ਾ ਉੱਚੇ ਥਾਵਾਂ ਤੇ ਉਹਨਾਂ ਸਮਿਆਂ ਚ ਨਗਰ ਵਸਾਏ ਜਾਂਦੇ ਸਨ ਤਾਂ ਜੋ ਪਾਣੀ ਦੀ ਮਾਰ ਨਾ ਹੋਵੇ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਚੀ ਥਾਂ ਵੇਖੀ ਵੀ ਬੜੀ ਸੁੰਦਰ ਰਮਣੀਕ ਥਾਂ ਹੈ, ਰਮਣੀਕ ਜਗ੍ਹਾ ਹੈ, ਇੱਥੇ ਬੜਾ ਸੁੰਦਰ ਨਗਰ ਵਸਾਇਆ ਜਾ ਸਕਦਾ ਹੈ।
ਜਿਮ ਸ਼੍ਰੀ ਅੰਗਦ ਆ ਗਿਆ ਦੀਨਤ ਸਤ ਨਾਮ ਕੈ ਜਲ ਕਰ ਲੀਨਤ।
ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਸੀ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ, ਧੰਨ ਗੁਰੂ ਅਮਰਦਾਸ ਸਾਹਿਬ ਜੀ ਉਸੇ ਤਰ੍ਹਾਂ ਕਿਰਤ ਕਰਨ ਲੱਗੇ। ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਲ ਲਿਆ ਹੱਥ ਵਿਚ, ਤੇ ਜਲ ਲੈ ਕਰਕੇ ਉਸ ਵਕਤ ਸੱਚੇ ਨਾਮ ਦਾ ਜਾਪ ਜਪਦਿਆਂ ਵਾਹਿਗੁਰੂ 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 ਇਸ ਪਵਿੱਤਰ ਪਾਵਨ ਗੁਰਮੰਤਰ ਦਾ ਜਾਪ ਜਪਦਿਆਂ ਹੋਇਆ,
ਛਿੜਕਣ ਕਰਿਓ ਸਥਾਨ ਚ ਫੇਰੇ ਫੇਰਨ ਆਵੇ ਪ੍ਰੇਤਨ ਡੇਰੇ।
ਵਾਹਿਗੁਰੂ 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 ਕਹਿ ਕੇ ਮਹਾਰਾਜ ਜੀ ਨੇ ਪਾਣੀ ਦਾ ਛਿੜਕਾਵ ਕੀਤਾ, ਜਲ ਛਿੜਕਿਆ ਚਾਰੇ ਪਾਸੇ, ਜਿੱਥੇ ਜਿੱਥੇ ਨਗਰ ਵਸਾਣਾ ਸੀ ਨਾ ਸਾਰੀ ਜਗ੍ਹਾ ਤੇ ਜਲ ਛਿੜਕਿਆ ਵੀ ਤਾਂ ਜੋ ਸਾਰੀ ਜਗ੍ਹਾ ਜਿਹੜੀ ਹੈ ਉਹ ਪਵਿੱਤਰ ਹੋ ਜਾਏ, ਸਾਰਾ ਸਥਾਨ ਜਿਹੜਾ ਹੈ ਉਹ ਪਾਵਨ ਹੋ ਜਾਏ, ਤਾਂ ਜੋ ਮੁੜ ਕੇ ਭੂਤ ਪ੍ਰੇਤ ਇੱਥੇ ਦੁਬਾਰਾ ਆ ਕੇ ਨਾ ਵਸ ਸਕਣ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਵਾਹਿਗੁਰੂ ਕਹਿ ਕੇ ਸਾਰੇ ਪਾਸੇ ਜਿਹੜੀ ਜਗ੍ਹਾ ਸੀ ਉਹਦੇ ਤੇ ਜਲ ਦਾ ਤਰੋਕਣਾ ਕੀਤਾ, ਜਲ ਦਾ ਛਿੜਕਾਵ ਕੀਤਾ। ਇਹ ਗੁਰੂ ਅੰਗਦ ਸਾਹਿਬ ਦਾ ਹੀ ਹੁਕਮ ਸੀ, ਉਹਨਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਜਲ ਦਾ ਛਿੜਕਾਵ ਕੀਤਾ।
ਫੇਰ ਨਾ ਆਵੇ ਪ੍ਰੇਤ ਨੰਡੇਰੇ,
ਤਾਂ ਜੋ ਮੁੜ ਕੇ ਪ੍ਰੇਤਾਂ ਦਾ ਦੁਬਾਰਾ ਇੱਥੇ ਡੇਰਾ ਨਾ ਲੱਗ ਸਕੇ। ਇਸ ਕਰਕੇ ਮਹਾਰਾਜ ਜੀ ਨੇ ਜਲ ਛਿੜਕਿਆ ਹੈ।
ਛਰੀ ਤਰੀ ਕਰ ਹੀ ਗੋਲ ਕਰ ਕੀ ਕਰੀ ਲਕੀਰ ਜਿੱਤੀ ਧਰ ਪੁਰ ਕੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੜੀ ਦਿੱਤੀ ਸੀ ਗੁਰੂ ਅੰਗਦ ਸਾਹਿਬ ਨੇ, ਉਹ ਛੜੀ ਗੁਰੂ ਅਮਰਦਾਸ ਸਾਹਿਬ ਨੇ ਹੱਥ ਚ ਫੜੀ ਹੋਈ, ਉਸੇ ਛੜੀ ਨਾਲ ਮਹਾਰਾਜ ਜੀ ਨੇ ਜ਼ਮੀਨ ਤੇ ਲਕੀਰ ਖਿੱਚੀ ਕਿ ਜਿੰਨੀ ਕੁ ਜਗ੍ਹਾ ਤੇ ਨਗਰ ਵਸਾਉਣਾ ਪਿੰਡ ਵਸਾਉਣਾ ਨਾ, ਮਹਾਰਾਜ ਜੀ ਨੇ ਉਸ ਛੜੀ ਦੇ ਨਾਲ ਲਕੀਰ ਖਿੱਚਣੀ ਸ਼ੁਰੂ ਕੀਤੀ ਹੈ ਵੀ ਇਸ ਲਕੀਰ ਦੇ ਆਲੇ ਦੁਆਲੇ ਵਿਚਕਾਰ ਸਾਰੇ ਪਾਸੇ ਨਗਰ ਵਸਾਉਣਾ ਹੈ। ਏਦਾਂ ਮਹਾਰਾਜ ਜੀ ਉਸ ਛੜੀ ਦੇ ਨਾਲ ਲਕੀਰ ਖਿੱਚਦਿਆਂ ਹੋਇਆਂ ਜਾ ਰਹੇ ਨੇ।
ਬੋਰ ਮੰਗਾਇਓ ਬੋ ਮਿਸ਼ਟਾਨ ਹਰਖਿਓ ਗੋਂਦਾ ਧਨੀ ਮਾਂ,
ਛੜੀ ਨਾਲ ਲਕੀਰ ਖਿੱਚ ਦਿੱਤੀ ਹੈ ਵੀ ਇੰਨੀ ਜਗ੍ਹਾ ਤੇ ਪਿੰਡ ਵਸਾਵਾਂਗੇ ਘਰ ਬਣਾਵਾਂਗੇ, ਤੇ ਆਪਣਾ ਘਰ ਜਿਹੜਾ ਬਣਾਉਣਾ ਉਥੇ ਵੀ ਮਹਾਰਾਜ ਜੀ ਨੇ ਛੜੀ ਦੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਇੰਨੀ ਕੁ ਜਗ੍ਹਾ ਤੇ ਅਸੀਂ ਆਪਣੀ ਰਿਹਾਇਸ਼ ਬਣਾਉਣੀ ਹੈ। ਉਸ ਵਕਤ ਨਗਰ ਦੀ ਪੂਰਬਲੀ ਦਿਸ਼ਾ ਵਾਲੇ ਪਾਸੇ, ਜਿਵੇਂ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਕਿ ਪੂਰਬ ਦਿਸ਼ਾ ਤੋਂ ਤੁਸੀਂ ਨਗਰ ਵਸਾਉਣਾ ਸ਼ੁਰੂ ਕਰਨਾ, ਪੂਰਬਲੀ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਆਣ ਖਲੋਤੇ, ਮਠਿਆਈ ਮੰਗਾਈ। ਗੋਂਦਾ ਖੱਤਰੀ ਬੜਾ ਧਨਵਾਨ ਸੀ, ਸ਼ਾਹੂਕਾਰ ਸੀ। ਮਹਾਰਾਜ ਜੀ ਨੇ ਆਖਿਆ ਭਾਈ ਮਠਿਆਈ ਲਿਆਓ ਤਾਂ ਜੋ ਨਗਰ ਦਾ ਟੱਕ ਲਾ ਸਕੀਏ ਨਗਰ ਵਸਾਉਣ ਵਾਸਤੇ। ਗੋਂਦਾ ਬੜਾ ਖੁਸ਼ ਹੈ ਕਿ ਮੇਰਾ ਨਗਰ ਵਸ ਰਿਹਾ। ਮੈਂ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ। ਕਹਿੰਦੇ ਮਿਸ਼ਟਾਨ ਲਿਆਂਦਾ ਗਿਆ, ਮਠਿਆਈਆਂ ਆਦਿਕ ਲਿਆਂਦੀਆਂ ਗਈਆਂ।
ਖਰੇ ਹੋਏ ਸ੍ਰੀ ਅੰਮ੍ਰਿਤ ਸੁਜਾਨੇ ਹੱਥ ਜੋੜ ਅਰਦਾਸ ਬਖਾਨੇ।
ਗੁਰੂ ਅਮਰਦਾਸ ਸਾਹਿਬ ਜੀ ਨੇ ਟੱਕ ਲਾਣ ਤੋਂ ਪਹਿਲਾਂ ਨਗਰ ਵਸਾਉਣ ਵਾਸਤੇ ਟੱਕ ਲਾਉਣਾ, ਉਹਦੇ ਤੋਂ ਪਹਿਲਾਂ ਮਹਾਰਾਜ ਜੀ ਨੇ ਗਲ ਚ ਪੱਲੂ ਪਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਅਰਦਾਸ ਕੀਤੀ ਹੈ।
ਸ੍ਰੀ ਨਾਨਕ ਸ੍ਰੀ ਅੰਗਦ ਨਾਮੋ ਸਿਮਰ ਸਿਮਰ ਆਨੰਦ ਬ੍ਰਹਮੋ।
ਗੁਰੂ ਗੁਰੂ ਨਾਨਕ ਸਾਹਿਬ ਔਰ ਗੁਰੂ ਅੰਗਦ ਸਾਹਿਬ ਜੀ ਦਾ ਨਾਂ ਲਿਆ। ਖਾਲਸਾ ਜੀ, ਮਰਿਆਦਾ ਰਹੀ ਹੈ ਕਿ ਜੇ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਸਨ ਤੇ ਪਹਿਲੇ ਦੋ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਅਰਦਾਸ ਹੁੰਦੀ, ਜੇ ਗੁਰੂ ਰਾਮਦਾਸ ਸਾਹਿਬ ਜੀ ਗੱਦੀ ਤੇ ਬੈਠੇ ਤੇ ਤਿੰਨ ਗੁਰੂਆਂ ਦਾ ਨਾਂ ਲੈ ਕੇ ਅਰਦਾਸ ਹੁੰਦੀ ਰਹੀ। ਏਦਾਂ ਹੀ ਦਸਵੇਂ ਪਾਤਸ਼ਾਹ ਜਦੋਂ ਗੱਦੀ ਤੇ ਬੈਠੇ ਤੇ ਪਹਿਲੇ ਨੌ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਅਰਦਾਸ ਹੁੰਦੀ ਸੀ। ਇਸੇ ਕਰਕੇ ਜਿਹੜੀ ਸਤਿਗੁਰਾਂ ਨੇ ਪੌੜੀ ਉਚਾਰੀ ਹੈ ਧੰਨ ਗੁਰੂ ਕਲਗੀਧਰ ਨੇ, ਉਹ ਨੌਵੇਂ ਪਾਤਸ਼ਾਹ ਤੱਕ ਉਚਾਰਨ ਕੀਤੀ ਹੈ ਕਿ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਤੇ ਜਿਹੜੀਆਂ ਬਾਅਦ ਵਿਚ ਪੰਕਤੀਆਂ ਪੰਥ ਨੇ ਨਾਲ ਜੋੜੀਆਂ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਇਹ ਫਿਰ ਬਾਅਦ ਵਿਚ ਪੰਥ ਨੇ ਨਾਲ ਇਹ ਪੰਕਤੀ ਜੋੜੀ। ਇਹ ਮਰਿਆਦਾ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਨਾਂ ਨੀ ਨਾਲ ਲਿਆ, ਗੁਰੂ ਨਾਨਕ ਸਾਹਿਬ ਜੀ ਔਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਂ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਰ ਬਾਰ ਸਾਹਿਬਾਂ ਦੇ ਨਾਂ ਨੂੰ ਸਿਮਰ ਸਿਮਰ ਕੇ ਅਰਦਾਸ ਕੀਤੀ।
ਅਰਪਣ ਕਰਿਓ ਸਕਲ ਮਿਸ਼ਟਾਨ ਪਨੋ ਸਭਨ ਕੋ ਬਾਂਟਨ ਠਾਨ,
ਅਰਦਾਸ ਕਰਕੇ ਫਿਰ ਉਹ ਜਿਹੜਾ ਮਿਸ਼ਟਾਨ ਹੈ ਉੱਥੇ ਹੋਰ ਵੀ ਕਈ ਲੋਕ ਆ ਕੇ ਇਕੱਠੇ ਹੋ ਗਏ, ਉਹ ਮਿਸ਼ਟਾਨ ਸਾਰਿਆਂ ਦੇ ਵਿਚ ਵੰਡਿਆ ਗਿਆ। ਪਹਿਲਾਂ ਮਹਾਰਾਜ ਜੀ ਦੇ ਨਾਂ ਨੂੰ ਲੈ ਕੇ ਮੁੱਖ ਰੱਖਦਿਆਂ ਮਿਸ਼ਟਾਨ ਭੇਟ ਕੀਤਾ, ਫਿਰ ਉਹ ਮਿਸ਼ਟਾਨ ਸਾਰੀ ਸੰਗਤ ਵਿਚ ਵੰਡਿਆ ਗਿਆ।
ਪੂਰਬ ਦਿਸ਼ਾ ਧਰਾ ਪਟਵਾਈ ਇਕ ਸਾਰ ਸੁੰਦਰ ਬਨਵਾਏ,
ਨਗਰ ਦੀ ਜਿਹੜੀ ਪੂਰਬਲੀ ਬਾਹੀ ਆ ਉਥੋਂ ਹੀ ਪਹਿਲਾਂ ਜ਼ਮੀਨ ਪੁਟਾਈ, ਉਥੇ ਸਭ ਤੋਂ ਪਹਿਲਾਂ ਟੱਕ ਲਾ ਕੇ ਜ਼ਮੀਨ ਨੂੰ ਪੁੱਟ ਕੇ ਪਹਿਲਾਂ ਇਕ ਸਾਰ ਉੱਚਾ ਬਣਾਇਆ ਹੈ।
ਸ੍ਰੀ ਨਾਨਕ ਕੇ ਚਰਨ ਮਨਾਏ ਨਗਰ ਨੀਵ ਸਨ ਚਿਨ ਵੇਲਾਏ,
ਇਕ ਸਾਰ ਜਗ੍ਹਾ ਬਣਵਾ ਕੇ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਨਾਂ ਲੈ ਕੇ ਮਹਾਰਾਜ ਜੀ ਨੇ ਨਗਰ ਦੀ ਨੀਂਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਪਵਿੱਤਰ ਤੇ ਮੁਬਾਰਕ ਹੱਥਾਂ ਨਾਲ ਰੱਖੀ ਹੈ।
ਸਭ ਤੇ ਬੋਲ ਨਾ ਭੂਤ ਨਾ ਪ੍ਰੇਤ ਨੇ ਦੇਖੇ ਜੋ ਟਾਈ ਨਕੇਤ,
ਜਦੋਂ ਸਤਿਗੁਰਾਂ ਨੇ ਆਪਣੇ ਹੱਥੀ ਨਹੀਂ ਰੱਖ ਦਿੱਤੀ ਨਗਰ ਦੀ, ਮੁੜ ਕੇ ਫਿਰ ਕੋਈ ਉਥੇ ਭੂਤ ਪ੍ਰੇਤ ਨਜ਼ਰ ਨਹੀਂ ਆਇਆ। ਜਿਹੜੇ ਅੱਗੇ ਮਕਾਨ ਢਾ ਦਿੰਦੇ ਸੀ, ਦਿਨੇ ਕੰਧਾਂ ਬਣਾਉਂਦੇ ਸੀ, ਰਾਤ ਨੂੰ ਢਾ ਦਿੰਦੇ ਸਨ, ਕਹਿੰਦੇ ਮੁੜ ਕੇ ਕੋਈ ਭੂਤ ਪ੍ਰੇਤ ਨਹੀਂ ਆਇਆ ਉੱਥੇ ਜਿਹੜਾ ਉਸ ਨਗਰ ਨੂੰ ਢਾ ਸਕੇ।
ਪੂਰਬ ਸਦਨ ਬਣਾਵੇ ਕੋ ਪ੍ਰੇਤ ਵਿਦਾਰ ਤਾਤ ਸੋ।
ਪਹਿਲਾਂ ਜੇ ਕੋਈ ਉੱਥੇ ਨਗਰ ਘਰ ਬਣਾਉਂਦਾ ਸੀ ਤੇ ਭੂਤ ਪ੍ਰੇਤ ਆਪ ਆਪਣੇ ਹੱਥੀ ਉਹ ਮਕਾਨ ਢਾ ਦਿੰਦੇ ਸਨ।
ਚਿੰਨਿਓ ਜਿੱਤੋ ਸੋ ਬਣਿਓ ਰਹੋ ਗੋਂਦੇ ਦੇਖ ਆਨੰਦ ਲਿਓ।
ਇੱਕ ਦਿਨ ਦੇ ਵਿਚ ਅੱਜ ਮਕਾਨ ਚਿਣਿਆ ਗਿਆ, ਦੁਬਾਰਾ ਚਿਣੀਆਂ ਗਈਆਂ, ਰਾਤ ਪੈ ਗਈ ਤੇ ਕੰਮ ਬੰਦ ਕਰ ਦਿੱਤਾ। ਅਗਲੇ ਦਿਨ ਜਦੋਂ ਆ ਕੇ ਵੇਖਿਆ ਗੋਂਦੇ ਨੇ ਕਿ ਉਸੇ ਤਰ੍ਹਾਂ ਚਿਣਿਆ ਹੋਇਆ, ਵੇਖ ਕੇ ਬੜਾ ਖੁਸ਼ ਹੋਇਆ ਵੀ ਪਹਿਲਾਂ ਅਸੀਂ ਚਿਣ ਕੇ ਰਾਤ ਨੂੰ ਘਰ ਜਾਂਦੇ ਸੀ ਤੇ ਰਾਤ ਨੂੰ ਕੰਨਾਂ ਢਾ ਦਿੱਤੀਆਂ ਜਾਂਦੀਆਂ ਸੀ, ਪਰ ਹੁਣ ਸਤਿਗੁਰਾਂ ਦੀ ਕਲਾ ਵਰਤੀ ਆ ਵੀ ਕੰਨਾਂ ਉਸੇ ਤਰ੍ਹਾਂ ਹੀ ਖੜੀਆਂ ਨੇ, ਕੋਈ ਨੀ ਢਾ ਕੇ ਗਿਆ, ਕੋਈ ਪ੍ਰੇਤ ਨੀ ਆਇਆ, ਭੂਤ ਨੀ ਆਇਆ। ਉਸ ਵੇਲੇ ਗੋਂਦਾ ਵੇਖ ਕੇ ਬੜਾ ਖੁਸ਼ ਹੋਇਆ।
ਬਹੁਤਨ ਖਰਚ ਮਨਜੂਰ ਲਗਾਏ ਕਰਤੇ ਕਾਰੀਗਰ ਚਮਦਾਏ।
ਉਹਦੇ ਨੇ ਬੜਾ ਧਨ ਖਰਚ ਕੇ ਮਜ਼ਦੂਰ ਲਾ ਦਿੱਤੇ, ਬਹੁਤ ਸਾਰੇ ਕਾਰੀਗਰ ਲਾ ਦਿੱਤੇ ਵੀ ਛੇਤੀ ਨਾਲ ਵਧੀਆ ਤੋਂ ਵਧੀਆ ਮਕਾਨ ਇਸ ਨਗਰ ਦੇ ਵਿਚ ਬਣਾਓ।
ਤਬ ਸ੍ਰੀ ਅਮਰ ਵਿਚਾਰ ਕਰਿਓ ਇਸ ਗੋਂਦੇ ਪਰ ਨਾਮ ਧਰਿਓ।
ਕਾਰੀਗਰ ਮਜ਼ਦੂਰ ਲੱਗ ਗਏ ਮਕਾਨ ਬਣਾਉਣ ਵਾਸਤੇ, ਸੋਹਣੇ ਮਕਾਨ ਬਣਨ ਲੱਗ ਪਏ। ਸਤਿਗੁਰੂ ਜੀ ਨੇ ਵਿਚਾਰ ਕੀਤੀ ਗੋਂਦਾ ਬੜੀ ਸੇਵਾ ਕਰ ਰਿਹਾ, ਮਹਾਰਾਜ ਜੀ ਨੇ ਗੋਂਦੇ ਦੇ ਨਾਂ ਦੇ ਉੱਤੇ ਵਿਚਾਰ ਕਰਕੇ ਨਗਰ ਦਾ ਨਾਂ ਰੱਖਿਆ ਹੈ।
ਗੋਇੰਦ ਵਾਲੇ ਉਚਾਰ ਸੁਣਾਇਓ ਭਇਓ ਨਾਮ ਪੁਰ ਕੋ ਵੀ ਦਿੱਤਾਯੋ।
ਮਹਾਰਾਜ ਜੀ ਨੇ ਨਾਮਕਰਨ ਕੀਤਾ ਨਗਰ ਦਾ, ਆਖਿਆ ਇਸ ਨਗਰ ਦਾ ਨਾਂ ਹੈ ਗੋਇੰਦਵਾਲ। ਗੋਇੰਦਵਾਲ ਸਾਹਿਬ ਇਸ ਨਗਰ ਦਾ ਨਾਂ ਅੱਜ ਤੋਂ ਬਾਅਦ ਉਜਾਗਰ ਹੈ, ਜੋ ਮੁੜ ਕੇ ਸਾਰੇ ਪਾਸੇ ਪ੍ਰਗਟ ਹੋਇਆ, ਗੁਰਸਿੱਖੀ ਦਾ ਧੁਰਾ ਬਣਿਆ।
ਕੇਤਕ ਸਦਨ ਤਿਆਰ ਕਰਵਾਏ ਸ੍ਰੀ ਅੰਗਦ ਕੋ ਦਰਸ਼ਨ ਆਏ।
ਤਾਂ ਕੁਝ ਕੁ ਮਕਾਨ ਬਣ ਕੇ ਜਦੋਂ ਤਿਆਰ ਹੋ ਗਏ, ਗੁਰੂ ਅਮਰਦਾਸ ਸਾਹਿਬ ਨੇ ਆਪ ਆਪਣੀ ਦੇਖ ਰੇਖ ਚ ਮਕਾਨ ਬਣਵਾਏ, ਜਦੋਂ ਕੁਝ ਕੁ ਮਕਾਨ ਬਣ ਕੇ ਤਿਆਰ ਹੋ ਗਏ ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਚ ਲਾਲਸਾ ਹੋਈ ਤੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਏ ਹਨ।
ਬੰਧਨ ਠਾਨੀ ਓਹੇ ਅਦੀਨਾ ਪੰਤ ਬਿਨੈ ਮਨ ਆਗੈ ਦੀਨਾ।
ਬੜਾ ਦੀਨ ਹੋ ਕੇ ਵਿਨਿਮਰ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਵੰਦਨਾ ਕੀਤੀ ਹੈ, ਚਰਨਾਂ ਤੇ ਨਤਮਸਤਕ ਹੋ ਕੇ ਨਮਸਕਾਰ ਕੀਤੀ ਹੈ।
ਰਾਵਰ ਕੀ ਆਗਿਆ ਜਿਮੋਈ ਸੁਧਰਿਓ ਕਾਜ ਭਇਓ ਪੁਰਸ ਹੋਏ।
ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦੀ ਆਗਿਆ ਸੀ, ਜਿਵੇਂ ਆਪ ਜੀ ਦਾ ਹੁਕਮ ਸੀ, ਆਪ ਜੀ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਮੈਂ ਨਗਰ ਵਸਾ ਕੇ ਆਰੰਭ ਕਰ ਆਇਆ ਹਾਂ। ਸੋਹਣੇ ਮੰਦਰ ਮਕਾਨ ਬਿਆਸ ਦਰਿਆ ਦੇ ਕੰਢੇ ਤੇ ਨਗਰ ਚ ਵਸ ਰਹੇ ਨੇ ਔਰ ਨਗਰ ਦਾ ਨਾਮ ਆਪ ਜੀ ਦੇ ਹੁਕਮ ਅਨੁਸਾਰ ਗੋਂਦੇ ਦੇ ਨਾਂ ਤੇ ਸ੍ਰੀ ਗੋਇੰਦਵਾਲ ਸਾਹਿਬ ਰੱਖਿਆ ਹੈ।
ਲਗੇ ਮਜ਼ਦੂਰ ਕਰਤੇ ਹੈ ਕਾਰੇ ਕੇਤਕ ਕਰੇ ਨਿਕੇਤ ਸੁਪਿਆਰੇ।
ਪਾਤਸ਼ਾਹ ਜੀ ਉੱਥੇ ਮਜ਼ਦੂਰ ਲੱਗੇ ਹੋਏ ਨੇ ਸਾਰੇ ਆਪੋ ਆਪਣੇ ਕਾਰਾਂ ਵਿਹਾਰਾਂ ਵਿਚ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਬੜੇ ਬੜੇ ਸੁੰਦਰ ਮਕਾਨ, ਸੋਹਣੇ ਮਕਾਨ ਰਿਹਾਇਸ਼ ਵਾਸਤੇ ਉੱਥੇ ਲੋਕਾਂ ਦੇ ਰਹਿਣ ਵਾਸਤੇ ਸਾਡੇ ਵਸੇਬੇ ਵਾਸਤੇ ਬਣਾਏ ਜਾ ਰਹੇ ਨੇ।
ਸ੍ਰੀ ਅੰਗਦ ਸੁਨ ਭਏ ਪ੍ਰਸੰਨ ਪੁਰਖਾ ਅਬ ਐਸੇ ਬਚ ਮਨ।
ਮਹਾਰਾਜ ਜੀ ਸੁਣ ਕੇ ਗੁਰੂ ਅੰਗਦ ਸਾਹਿਬ ਬੜੇ ਖੁਸ਼ ਹੋਏ ਤੇ ਪਾਤਸ਼ਾਹ ਜੀ ਕਹਿਣ ਲੱਗੇ ਪੁਰਖਾ ਹੁਣ ਏਦਾਂ ਕਰ ਵੀ ਇਕ ਹੋਰ ਬਚਨ ਸਾਡਾ ਮਨ, ਇਕ ਹੋਰ ਬਚਨ ਅਸੀਂ ਤੁਹਾਡੇ ਪ੍ਰਤੀ ਕਰਨ ਲੱਗੇ ਆ, ਸਾਡੇ ਉਸ ਬਚਨ ਦੀ ਪਾਲਣਾ ਕਰੋ।
ਨਿਜ ਪਰਿਵਾਰ ਹਕਾਰ ਸਾਰਾ ਤਿਨੇ ਬਸਾਓ ਸਦਨ ਉਸਾਰਨ।
ਏਦਾਂ ਕਰੋ ਵੀ ਤੁਸੀਂ ਆਪਣੇ ਸਾਰੇ ਪਰਿਵਾਰ ਨੂੰ ਬਾਸਰ ਕੇ ਪਿੰਡ, ਕਿਉਂਕਿ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਜੱਦੀ ਪਿੰਡ ਬਾਸਰ ਕੇ ਸੀ। ਮਹਾਰਾਜ ਜੀ ਕਹਿੰਦੇ ਬਾਸਰ ਕੇ ਪਿੰਡ ਚ ਤੁਹਾਡਾ ਪਰਿਵਾਰ ਰਹਿੰਦਾ ਹੈ, ਆਪਣੇ ਸਾਰੇ ਪਰਿਵਾਰ ਨੂੰ ਸੰਬੰਧੀਆਂ ਨੂੰ ਤੁਸੀਂ ਸੱਦ ਲਓ ਤੇ ਉਨ੍ਹਾਂ ਨੂੰ ਆਖੋ ਵੀ ਉਹ ਸਾਰੇ ਆ ਕੇ ਗੋਇੰਦਵਾਲ ਸਾਹਿਬ ਜਿਹੜਾ ਨਗਰ ਤੁਸੀਂ ਨਵਾਂ ਵਸਾਇਆ ਉਸੇ ਨਗਰ ਦੇ ਵਿਚ ਆ ਕੇ ਸਾਰੇ ਨਿਵਾਸ ਕਰਨ।
ਅਪਰ ਜੇ ਆਵੇ ਬਸ ਬੇਕਾਰ ਤਿਨੈ ਬਸਾਓ ਸਦਨੀ ਉਸਾਰਨ।
ਜੇ ਹੋਰ ਵੀ ਕੋਈ ਵਸਣ ਵਾਸਤੇ ਆਉਂਦਾ ਤੁਹਾਡਾ ਕੋਈ ਭਰਾ, ਤੁਹਾਡੇ ਰਿਸ਼ਤੇਦਾਰ ਸੰਬੰਧੀ, ਉਨ੍ਹਾਂ ਨੂੰ ਵੀ ਨਾਲ ਲੈ ਆਓ ਬਾਸਰ ਕੇ ਪਿੰਡ ਤੋਂ ਔਰ ਉਨ੍ਹਾਂ ਨੂੰ ਲਿਆ ਕੇ ਆਪਣੇ ਇਸ ਨਗਰ ਗੋਇੰਦਵਾਲ ਸਾਹਿਬ ਚ ਵਸਾਓ, ਸੋਹਣੇ ਮਕਾਨ ਉਨ੍ਹਾਂ ਵਾਸਤੇ ਉਸਾਰ ਕੇ ਆਪਣੇ ਕੋਲੋਂ ਭਾਵੇਂ ਖਰਚਾ ਕਰ ਦਿਓ।
ਬਾਸ ਤੁਮਾਰ ਸਮੀਪ ਹਮਾਰੇ ਮਿਲੋ ਚੋ ਰਹਿ ਸਦਨ ਮਜਾਰੇ।
ਤੁਹਾਡਾ ਸਾਡੇ ਨੇੜੇ ਹੀ ਨਿਵਾਸ ਹੋ ਜਾਏਗਾ, ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦਾ ਕੋਈ ਬਹੁਤਾ ਫਰਕ ਨਹੀਂ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਸਾਡੇ ਨੇੜੇ ਨਿਵਾਸ ਕਰੋਗੇ ਤੇ ਤੁਹਾਡਾ ਸਾਡਾ ਮਿਲਣਾ ਗਿਲਣਾ ਵੀ ਬਣਿਆ ਰਹੇਗਾ। ਅਸੀਂ ਤੁਹਾਨੂੰ ਮਿਲਦੇ ਜੁਲਦੇ ਰਹਾਂਗੇ, ਤੁਸੀਂ ਸਾਨੂੰ ਮਿਲਦੇ ਰਹੋਗੇ ਤੇ ਸਾਡੇ ਨੇੜੇ ਹੀ ਤੁਹਾਡਾ ਨਿਵਾਸ ਹੋਵੇਗਾ।
ਅਬ ਬਾਸਰ ਕੇ ਗ੍ਰਾਮ ਸਿਦਾਰੋ ਮਿਲੋ ਸਬਨ ਚੋ ਕਾਲੀ ਚਕਾਰੋ।
ਤੁਸੀਂ ਬਾਸਰ ਕੇ ਪਿੰਡ ਜਾਓ, ਆਪਣੇ ਉਸ ਪਿੰਡ ਚ ਆਪਣੇ ਪਰਿਵਾਰ ਨੂੰ ਘਰ ਦੇ ਜੀਆਂ ਨੂੰ ਜਾ ਕੇ ਮਿਲੋ ਤੇ ਨਾਲ ਲੈ ਕੇ ਆਓ।
ਕਿਰਨ ਕਾਲ ਬੀਤਾ ਤੁਝ ਆਏ ਮੈਂ ਕੁਟੰਬ ਤੋਂ ਮਿਲਿਓ ਸਿਦਾਏ।
ਕਈ ਸਾਲ ਹੋ ਗਏ ਨੇ ਸਾਡੇ ਕੋਲ ਆਇਆ, ਤੁਸੀਂ ਮੁੜ ਕੇ ਆਪਣੇ ਪਰਿਵਾਰ ਨੂੰ ਮਿਲੇ ਵੀ ਨਹੀਂ। ਸਤਿਗੁਰੂ ਜੀ 12 ਸਾਲ ਨਹੀਂ ਮਿਲੇ ਪਰਿਵਾਰ ਨੂੰ ਜਾ ਕੇ। ਇਸ ਕਰਕੇ ਗੁਰੂ ਅੰਗਦ ਸਾਹਿਬ ਕਹਿੰਦੇ ਤੁਸੀਂ ਕਈ ਸਾਲ ਹੋ ਗਏ ਨੇ ਤੁਹਾਨੂੰ ਆਇਆ ਨੂੰ, ਆਪਣੇ ਕੁਟੰਬ ਨੂੰ ਪਰਿਵਾਰ ਨੂੰ ਤੁਸੀਂ ਮਿਲੇ ਵੀ ਨਹੀਂ, ਇਸ ਕਰਕੇ ਹੁਣ ਜਾਓ ਤੇ ਜਾ ਕੇ ਆਪਣੇ ਪਰਿਵਾਰ ਨੂੰ ਵੀ ਮਿਲ ਲਓ।
ਤਤਕਾਲ ਕਰੋ ਬਾਸ ਅਬ ਗੋਇੰਦਵਾਲ।
ਜਾਓ ਤੇ ਜਾ ਕੇ ਬਾਸਰ ਕੇ ਪਿੰਡ ਚ ਆਪਣੇ ਪਰਿਵਾਰ ਨੂੰ, ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਨਾਲ ਲਓ ਤੇ ਉਨ੍ਹਾਂ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਆ ਜਾਓ। ਤੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿਚ ਆ ਕੇ ਸੋਹਣੇ ਮਕਾਨ ਉਥੇ ਬਣ ਰਹੇ ਨੇ, ਉਨ੍ਹਾਂ ਮੰਦਰਾਂ ਤੇ ਮਕਾਨਾਂ ਵਿਚ ਉਨ੍ਹਾਂ ਸਮੇਤ ਨਿਵਾਸ ਕਰੋ।
ਆਏ ਸਪਾਏ ਗੁਰੂ ਕੀ ਗਏ ਸਭ ਲੋਕਨ ਸੰਗ ਮਿਲਤੇ ਪਏ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਦਿਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ, ਉਸੇ ਵੇਲੇ ਗੁਰੂ ਹੁਕਮ ਕੌਣ ਮੋੜੇ। ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਕਦੇ ਵੇਖੋ ਇਹ ਸਵਾਲ ਨਹੀਂ ਕੀਤਾ ਵੀ ਪਰਿਵਾਰ ਦਾ ਉਥੇ ਹੁਣ ਸਾਰਿਆਂ ਦਾ ਕੰਮ ਕਾਰ ਵਧੀਆ ਹੈ ਵੀ ਇਕਦਮ ਉਥੋਂ ਛੱਡ ਕੇ ਨਵੇਂ ਪਿੰਡ ਆਉਣਾ, ਨਵੇਂ ਘਰ ਚ ਰਹਿਣਾ ਜਿੱਥੇ ਕਿਸੇ ਕੰਮ ਕਾਰ ਦਾ ਵੀ ਕੋਈ ਨੀ ਪਤਾ। ਕੋਈ ਸਵਾਲ ਨਹੀਂ ਕੀਤਾ, ਬਸ ਗੁਰੂ ਕੀ ਆਗਿਆ ਨੂੰ ਮੁੱਖ ਜਾਣਦਿਆਂ ਹੋਇਆ ਬਾਸਰ ਕੇ ਨਗਰ ਆਏ, ਆਪਣੇ ਪਰਿਵਾਰ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਿਲੇ ਹਨ।
ਗੁਰ ਪ੍ਰਸੰਨ ਪੇ ਕਥਾ ਸੁਣਾਈ ਦੇਈ ਮੋਏ ਸਭ ਭਾਂਤ ਵਡਾਈ।
ਜਾ ਕੇ ਪਰਿਵਾਰ ਨੂੰ ਇਹ ਵੀ ਖਬਰ ਦਿੱਤੀ ਵੀ ਗੁਰੂ ਅੰਗਦ ਸਾਹਿਬ ਜੀ ਮੇਰੇ ਤੇ ਬੜੇ ਪ੍ਰਸੰਨ ਹੋਏ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਬੜੀਆਂ ਵੱਡੀਆਂ ਵਡਿਆਈਆਂ ਬਖਸ਼ ਦਿੱਤੀਆਂ ਨੇ। ਉਨ੍ਹਾਂ ਆਖਿਆ ਤੁਹਾਡੇ ਚ ਸਾਡੇ ਚ ਕੋਈ ਫਰਕ ਨਹੀਂ ਰਿਹਾ, ਤੁਸੀਂ ਤੇ ਮੈਂ ਦੋਵੇਂ ਇੱਕ ਬਿਕ ਹੋ ਗਏ ਆ। ਇਹ ਸਾਰੀ ਕਥਾ, ਇਹ ਸਾਰੇ ਬਚਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਸੁਣਾਏ ਨੇ।
ਅਬ ਗੁਰ ਹੁਕਮ ਪਏ
ਫਲ ਸਾਹਿਬ ਨਗਰ ਵਸਾਇਆ ਤੇ ਮੇਰੇ ਸਤਿਗੁਰਾਂ ਦਾ ਹੁਕਮ ਹੈ ਕਿ ਹੁਣ ਤੁਸੀਂ ਆਪਣੇ ਸਾਰੇ ਪਰਿਵਾਰ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਆ ਕਰਕੇ ਨਿਵਾਸ ਕਰੋ, ਵਾਸਾ ਕਰੋ।
ਦੇਰ ਨਾ ਕਰੋ ਚਲੋ ਮਮ ਸੰਗ ਪੁਰ ਸੁੰਦਰ ਕਰ ਹੋਏ ਉਤੰਗ।
ਤੁਸੀਂ ਦੇਰੀ ਨਾ ਕਰੋ, ਛੇਤੀ ਨਾਲ ਮੇਰੇ ਨਾਲ ਚੱਲਣ ਦੀ ਤਿਆਰੀ ਕਰੋ। ਬੜਾ ਸੋਹਣਾ ਨਗਰ ਹੈ, ਬਿਆਸ ਦਰਿਆ ਦੇ ਕੰਢੇ ਤੇ ਉੱਚਾ ਥਾਂ ਹੈ, ਰਮਣੀਕ ਜਗ੍ਹਾ ਹੈ, ਲਾਹੌਰ ਤੇ ਦਿੱਲੀ ਦਾ ਮੁੱਖ ਲਾਂਘਾ ਹੈ, ਲੋਕ ਉਥੋਂ ਵਪਾਰ ਕਰਨ ਵਾਸਤੇ ਸੌਦਾ ਲੈ ਕੇ ਲੰਘਦੇ ਨੇ, ਕਿਸੇ ਚੀਜ਼ ਦੀ ਉਥੇ ਕੋਈ ਕਮੀ ਘਾਟ ਨਹੀਂ। ਤੁਸੀਂ ਨਾਲ ਮੇਰੇ ਚੱਲ ਕੇ ਉਸ ਨਗਰ ਗੋਇੰਦਵਾਲ ਸਾਹਿਬ ਚ ਨਿਵਾਸ ਕਰੋ।
ਜੇਤ ਕਮਾਨੇ ਬਾਕ ਭਨੇ ਜਬ ਉਹ ਸ੍ਰੀ ਅਮਰ ਸੰਘ ਪੇ ਸੋ ਸਭ।
ਜਿਨ੍ਹਾਂ ਨੇ ਮਹਾਰਾਜ ਜੀ ਦੇ ਬਚਨ ਸੁਣ ਕੇ ਮੰਨੇ ਉਨ੍ਹਾਂ ਨੇ ਉਸੇ ਵੇਲੇ ਉੱਠ ਕੇ ਤਿਆਰੀਆਂ ਕਰ ਲਈਆਂ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਚੱਲਣ ਦੀਆਂ ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲਏ, ਗੱਡਿਆਂ ਤੇ ਸਕਟਿਆਂ ਤੇ ਆਪੋ ਆਪਣਾ ਸਾਜੋ ਸਮਾਨ ਘਰ ਦਾ ਉਹ ਲੱਦ ਕੇ ਨਾਲ ਚੱਲ ਪਏ।
ਪਹੁੰਚੇ ਗੋਇੰਦਵਾਲ ਸੁਜਾਏ ਬਸੇ ਠਾਨ ਸਭ ਸੁਖ ਪਾਏ।
ਕੇ ਗ੍ਰਾਮ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਆਏ, ਇੱਥੇ ਆ ਕੇ ਅੱਗੇ ਸੋਹਣੇ ਨਵੇਂ ਮਕਾਨ ਪਹਿਲਾਂ ਬਣੇ ਸਨ, ਬਣ ਰਹੇ ਸਨ, ਨਾਲ ਨਾਲ ਕਾਰੀਗਰ ਲੱਗੇ ਹੋਏ ਸੀ ਤੇ ਕਹਿੰਦੇ ਸਭ ਨੇ ਆਪਣੋ ਮਨ ਮਰਜ਼ੀ ਦੇ ਸੋਹਣੇ ਮੰਦਰ ਮਕਾਨ ਬਣਵਾਏ ਔਰ ਮਕਾਨਾਂ ਦੇ ਵਿਚ ਨਿਵਾਸ ਕੀਤਾ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ।
ਸ੍ਰੀ ਅੰਗਦ ਕੇ ਦਰਸ਼ਨ ਕਾਰਨ ਜਾਏ ਖੰਡੋਰ ਸੁਕਰੈ ਨਿਆਰਨ।
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਦਾਂ ਆਪਣਾ ਸਾਰਾ ਪਰਿਵਾਰ ਗੋਇੰਦਵਾਲ ਸਾਹਿਬ ਚ ਨਿਵਾਸ ਕਰਾ ਦਿੱਤਾ। ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਚਿੱਤ ਕਰਦਾ ਨਿਤਾ ਪ੍ਰਤੀ ਤਕਰੀਬਨ ਹਰ ਰੋਜ਼ ਹੀ ਗੋਇੰਦਵਾਲ ਸਾਹਿਬ ਤੋਂ ਦਰਸ਼ਨ ਕਰਨ ਦੀ ਕਾਮਨਾ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ।
ਪਾਛਲ ਪਾਏ ਚੱਲੇ ਜਬ ਆਵੇ ਤੀਨ ਕੋਸ ਲਗ ਏਵ ਸਿਧਾਵੇ।
ਜਦੋਂ ਦਰਸ਼ਨ ਕਰਕੇ ਖਡੂਰ ਸਾਹਿਬ ਤੋਂ ਪਿੱਛੇ ਗੋਇੰਦਵਾਲ ਸਾਹਿਬ ਨੂੰ ਵਾਪਸ ਜਾਂਦੇ ਨੇ ਤੇ ਵਾਪਸ ਜਾਂਦੇ ਆ ਗੁਰੂ ਅਮਰਦਾਸ ਸਾਹਿਬ ਜੀ ਉਸੇ ਤਰ੍ਹਾਂ ਪੁੱਠੇ ਪੈਰੀ ਟੁਰ ਕੇ ਜਾਂਦੇ ਨੇ, ਮੂੰਹ ਖਡੂਰ ਸਾਹਿਬ ਵੱਲ ਹੀ ਹੁੰਦਾ ਤੇ ਏਦਾਂ ਚਲਦਿਆਂ ਚਲਦਿਆਂ ਜਦੋਂ 3 ਕੋਹ ਦਾ ਪੈਂਡਾ ਤੈਅ ਕਰਕੇ ਆ ਜਾਂਦੇ ਨੇ ਫਿਰ ਉੱਥੇ ਖਲੋ ਕੇ ਖਡੂਰ ਸਾਹਿਬ ਵੱਲ ਮੁੱਖ ਕਰਕੇ ਨਮਸਕਾਰ ਕਰਕੇ ਫਿਰ ਸਿੱਧਾ ਮੂੰਹ ਕਰਕੇ ਟੁਰਦੇ ਹਨ।
ਕਹਾ ਖਰੇ ਹੋਏ ਬੰਧਨ ਠਾਨੈ ਪੁਨ ਘਰ ਦਿਸ਼ਮੁਖ ਕਰੈ ਪਿਆਨੈ।
3 ਕੋਹ ਤੱਕ ਪੁੱਠੇ ਪੈਰੀ ਟੁਰ ਕੇ ਆਉਂਦੇ ਗੁਰੂ ਅਮਰਦਾਸ ਸਾਹਿਬ ਜੀ ਦਾ ਰੋਜ਼ ਦਾ ਹੀ ਇਹ ਨੇਮ ਹੈ। ਔਰ ਕਹਿੰਦੇ ਉੱਥੇ ਫਿਰ ਵੰਦਨਾ ਕਰਕੇ ਨਮਸਕਾਰ ਕਰਕੇ ਫਿਰ ਆਪਣਾ ਮੁਖ ਗੋਇੰਦਵਾਲ ਸਾਹਿਬ ਵੱਲ ਕਰਕੇ ਟੁਰਦੇ ਹਨ।
ਕੇਤਕ ਸਿੱਖਣ ਤੇ ਸੁਣ ਔਰ ਜਲ ਗਾਗਰ ਅਨਤੀਸ ਠੌਰ।
ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਕਈ ਸਿੱਖਾਂ ਕੋਲੋਂ ਇਹ ਪ੍ਰਸੰਗ ਸੁਣਿਆ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਪਾਣੀ ਢੋਣ ਵਾਸਤੇ ਆਉਂਦੇ ਸੀ ਨਾ ਜਲ ਦੀ ਗਾਗਰ ਲੈ ਕੇ ਤੇ ਉਦੋਂ ਵੀ ਖਡੂਰ ਸਾਹਿਬ ਤੋਂ ਪੁੱਠੇ ਪੈਰੀ ਇੱਥੇ ਤੱਕ ਟੁਰ ਕੇ ਆਉਂਦੇ ਸਨ।
ਨਦੀ ਬਿਪਾਸਾ ਤੇ ਪਰ ਲਿਆ ਮੈਂ ਸ੍ਰੀ ਗੁਰੂ ਕੋ ਇਸ਼ਨਾਨ ਕਰਾਵੈ।
ਔਰ ਬਿਆਸ ਦਰਿਆ ਤੋਂ ਪਾਣੀ ਭਰ ਕੇ ਫਿਰ ਲੈ ਕੇ ਜਾਣਾ ਤੇ ਮਹਾਰਾਜ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਣਾ, ਏਦਾਂ ਦਾ ਗੁਰੂ ਅਮਰਦਾਸ ਸਾਹਿਬ ਦਾ ਨਿਤਨੇਮ ਸੀ।
ਲੇਨ ਜਾਏ ਚਲ ਪਾਚਿਲ ਔਰ ਆਨਨ ਰਾਖੈ ਤਬ ਗੁਰ ਔਰ।
ਪਾਣੀ ਭਰਨ ਵਾਸਤੇ ਜਾਂਦੇ ਸੀ ਖਡੂਰ ਸਾਹਿਬ ਤੋਂ ਤੇ ਪੁੱਠੇ ਪੈਰੀ ਟੁਰ ਕੇ ਜਾਂਦੇ ਸੀ, ਮੂੰਹ ਕਦੇ ਖਡੂਰ ਸਾਹਿਬ ਵੱਲੋਂ ਫੇਰ ਕੇ ਪਿੱਠ ਕਰਕੇ ਨਹੀਂ ਸੀ ਜਾਂਦੇ ਤੇ ਪਿੱਠੇ ਪੈਰੀ ਟੁਰ ਕੇ ਜਾਣਾ ਗੁਰੂ ਅਮਰਦਾਸ ਸਾਹਿਬ ਦਾ ਇਹੀ ਨਿਤਨੇਮ ਸੀ।
ਇਸ ਥਲ ਆਵੇ ਸੀਤ ਨਿਵਾਵੇ ਪੁਨ ਸਲਤਾ ਦਿਸ ਮੁਖ ਕਰ ਜਾਵੇ।
ਉਹ ਤੱਕ ਟੁਰ ਕੇ ਆਉਣਾ ਪੁੱਠੇ ਪੈਰੀ, ਫਿਰ ਉਥੇ ਸੀਸ ਝੁਕਾ ਕੇ ਮੱਥਾ ਟੇਕਣਾ, ਫਿਰ ਸਿੱਧੇ ਪੈਰ ਕਰਕੇ ਬਿਆਸ ਦਰਿਆ ਵੱਲ ਮੁਖ ਕਰਕੇ ਪਾਣੀ ਭਰਨ ਲਈ ਜਾਣਾ।
ਨਿਤ ਪ੍ਰਤ ਕਰੇ ਇਸੀ ਵਿਦਕਾਰ ਇਮ ਸੇਵੈ ਸ੍ਰੀ ਗੁਰੂ ਦਰਬਾਰ।
ਪ੍ਰਤੀ ਸੇਵਾ ਕਰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਦਰਬਾਰ ਦੇ।
ਪਰਸਰਾਮ ਤਪ ਤਪੇ ਵਿਸਾਲਾ ਬਰਕ ਹਜ਼ਾਰੋਂ ਬਨ ਸਭ ਕਾਲਾ।
ਪਰਸਾ ਜੀ ਪਰਸਰਾਮ ਇੱਕ ਅਵਤਾਰ ਹੋਇਆ, ਪਰਸਰਾਮ ਨੇ ਜਿਹਨੂੰ ਪਰਸੂਰਾਮ ਵੀ ਕਹਿੰਦੇ ਸਨ, ਇਹਨੇ ਬੜੀ ਭਾਰੀ ਤਪੱਸਿਆ ਕੀਤੀ, ਹਜ਼ਾਰਾਂ ਸਾਲਾਂ ਤੱਕ ਇਹ ਜੰਗਲ ਚ ਰਹਿ ਕੇ ਤਪ ਕਰਦਾ ਰਿਹਾ।
ਪ੍ਰਾਪਤ ਕਲਾ ਵਿਸ਼ਨੂੰ ਕੀ ਚਾਰੂ ਭਯੋ ਨਾ ਤੋ ਬਡੋ ਅਵਤਾਰ।
ਪਰਸੂਰਾਮ ਨੂੰ ਇੰਨੀ ਭਾਰੀ ਤਪੱਸਿਆ ਕਰਨ ਦੇ ਬਾਵਜੂਦ ਸਿਰਫ 4 ਕਲਾ ਮਿਲੀਆਂ, ਫਿਰ ਵੀ ਇਹ ਅਵਤਾਰ ਨਹੀਂ ਬਣ ਸਕਿਆ, ਪੂਰਨ ਅਵਤਾਰ ਨਹੀਂ ਬਣ ਸਕਿਆ, ਸਿਰਫ 4 ਕਲਾ ਹੀ ਇਹਨੂੰ ਪ੍ਰਾਪਤ ਹੋਈਆਂ।
ਇਹਨੋਂ ਏਕਾਦਸ਼ ਸੰਮਤ ਮਾਈ ਸੇਵਾ ਕਰੀ ਰਿਝਾਏ ਤਾਈ।
ਗੁਰੂ ਅਮਰਦਾਸ ਸਾਹਿਬ ਜੀ ਨੇ ਤਕਰੀਬਨ 11 ਸਾਲ ਕੁਝ ਮਹੀਨੇ ਹੀ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਇੰਨਾ ਜ਼ਿਆਦਾ ਪ੍ਰਸੰਨ ਆਪਣੇ ਤੇ ਕਰ ਲਿਆ।
ਪੂਰਨ ਭਏ ਪ੍ਰਭੂ ਅਵਤਾਰੇ ਜਗ ਮੈਂ ਦਾਤ ਉਧਾਰ ਹਜ਼ਾਰੇ।
ਗੁਰੂ ਅਮਰਦਾਸ ਸਾਹਿਬ ਜੀ ਪੂਰਨ ਹਰੀ ਅਕਾਲ ਪੁਰਖ ਦਾ ਅਵਤਾਰ ਬਣ ਗਏ। ਪਰਸੁਰਾਮ ਨੇ ਇੰਨਾ 1000 ਸਾਲ ਤਪ ਕੀਤਾ ਤਾਂ ਵੀ ਅਵਤਾਰ ਪੂਰਨ ਨਹੀਂ ਬਣ ਸਕਿਆ, ਸਿਰਫ 4 ਕਲਾ ਮਿਲੀਆਂ ਤੇ ਗੁਰੂ ਅਮਰਦਾਸ ਸਾਹਿਬ ਨੇ ਸਿਰਫ 12 ਸਾਲ ਸੇਵਾ ਕੀਤੀ ਤੇ ਗੁਰੂ ਅੰਗਦ ਸਾਹਿਬ ਨੂੰ ਇੰਨਾ ਪ੍ਰਸੰਨ ਕਰ ਲਿਆ ਕਿ ਪੂਰਨ ਅਵਤਾਰ ਬਣ ਗਏ, ਫਿਰ ਅੱਗੇ 1000 ਜੀਵਾਂ ਦੀ ਕਲਿਆਣ ਕੀਤੀ।
ਯਾ ਤੇ ਸਤਿਗੁਰ ਅਰ ਸਤਸੰਗ ਇਨਕੀ ਸੇਵਾ ਅਧਿਕੀ ਉਤੰਗ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਸਿੱਖੋ ਸਤਿਗੁਰਾਂ ਦੀ ਔਰ ਸਾਧ ਸੰਗਤ ਦੀ ਜਿਹੜੀ ਸੇਵਾ ਹੈ ਨਾ ਉਹ ਸਭ ਤੋਂ ਉੱਤਮ ਹੈ, ਗੁਰੂ ਦੀ ਸੇਵਾ ਔਰ ਸੰਗਤ ਦੀ ਸੇਵਾ ਇਹ ਸਭ ਤੋਂ ਉੱਤਮ ਹੈ, ਸਾਰੇ ਜਪਾ ਤਪਾ ਤੋਂ ਉੱਤਮ ਹੈ।
ਬਰਕੇ ਹਜ਼ਾਰੋਂ ਤਪ ਜੇ ਘਾਲੇ ਤਿੰਤੇ ਸੇਵਾ ਐ ਵਿਸਾਲੇ।
1000 ਸਾਲ ਤਪੱਸਿਆ ਕਰਕੇ ਉਹ ਫਲ ਨਹੀਂ ਮਿਲਦਾ ਜਿਹੜਾ ਗੁਰੂ ਤੇ ਗੁਰੂ ਕੀ ਸੰਗਤ ਦੀ ਸੇਵਾ ਕਰਕੇ ਮਿਲ ਜਾਂਦਾ ਹੈ, 1000 ਸਾਲ ਦੀ ਤਪੱਸਿਆ ਕਰਕੇ ਵੀ ਉਸ ਫਲ ਦੀ ਪ੍ਰਾਪਤੀ ਨਹੀਂ ਹੁੰਦੀ।
ਜਬ ਕਬ ਅਬ ਅਰ ਅਗੇ ਕੇਈ ਸੇਵਾ ਵਿਖੇ ਮਨ ਲਾਵੇ ਜੇਈ।
ਜਦੋਂ ਕਦੋਂ ਵੀ ਭਾਵੇਂ ਹੁਣ ਤੇ ਭਾਵੇਂ ਅੱਗੇ ਆਉਣ ਵਾਲੇ ਸਮੇਂ ਵਿਚ ਵੀ ਜਿਹੜਾ ਕੋਈ ਗੁਰੂ ਤੇ ਗੁਰੂ ਕੀ ਸੰਗਤ ਦੀ ਸੇਵਾ ਵਿਚ ਆਪਣਾ ਮਨ ਲਾਵੇਗਾ,
ਕਿਨ ਕੋ ਬੋਰ ਨਾ ਕਰਬੇ ਰੇ ਭੋਗ ਮੋਗ ਦੋਨੋਂ ਤੇ ਲਿਓ।
ਕਹਿੰਦੇ ਭਾਈ ਸੰਤੋਖ ਸਿੰਘ ਜੀ ਕਿ ਜਿਹੜਾ ਅੱਗੇ ਵੀ ਜਾਂ ਹੁਣ ਵੀ ਗੁਰੂ ਤੇ ਗੁਰੂ ਕੀ ਸੰਗਤ ਦੀ ਸੇਵਾ ਕਰੇਗਾ ਉਹਨਾਂ ਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ, ਉਹਨਾਂ ਨੂੰ ਮੁਕਤੀ ਵੀ ਮਿਲੇਗੀ ਤੇ ਸੰਸਾਰ ਦੇ ਪਦਾਰਥ ਵੀ ਮਿਲਣਗੇ। ਭੋਗ ਮੋਖ ਦੋਵੇਂ ਉਨ੍ਹਾਂ ਨੂੰ ਪ੍ਰਾਪਤ ਹੋ ਜਾਣਗੇ।
ਸ੍ਰੀ ਗੁਰੂ ਅਮਰਦਾਸ ਕੇ ਭਰਾਤਾ ਆਇਓ ਰਾਮਾ ਤਾਜ ਮਾਤਾ।
ਅਮਰਦਾਸ ਸਾਹਿਬ ਜਿੱਥੇ ਆਪ ਗੋਇੰਦਵਾਲ ਸਾਹਿਬ ਆਏ ਉਨ੍ਹਾਂ ਦੇ ਭਰਾ ਵੀ ਇੱਥੇ ਆ ਕੇ ਰਹਿਣ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਸੀ, ਉਹ ਵੀ ਇੱਥੇ ਰਹਿਣ ਲੱਗੇ। ਮਹਾਰਾਜ ਜੀ ਦਾ ਜਵਾਈ ਸੀ ਭਾਈ ਰਾਮਾ, ਜੋ ਬੀਬੀ ਦਾਨੀ ਨਾਲ ਵਿਆਹਿਆ ਹੋਇਆ ਸੀ, ਉਹ ਵੀ ਇੱਥੇ ਆ ਕੇ ਰਹਿਣ ਲੱਗੇ।
ਜਿਤਕ ਭਤੀਜੇ ਸੋ ਸਭ ਆਏ, ਗੋਇੰਦਵਾਲ ਵਸੇ ਘਰ ਪਾਏ।
ਜਿੰਨੇ ਭਤੀਜੇ ਸਨ ਉਹ ਵੀ ਗੋਇੰਦਵਾਲ ਸਾਹਿਬ ਆ ਕੇ ਘਰ ਬਣਾ ਕੇ ਰਹਿਣ ਲੱਗੇ।
ਇਤਿਹਾਸਕ ਸੰਬੰਧੀ ਸਾਰੇ ਆਏ ਬਸੇ ਗੁਰਨਿਕਟ ਸੁਖਾਰੇ।
ਮਹਾਰਾਜ ਜੀ ਦੇ ਬੜੇ ਸੰਬੰਧੀ ਰਿਸ਼ਤੇਦਾਰ ਆ ਕੇ ਸਤਿਗੁਰਾਂ ਦੇ ਨਾਲ ਵਸਣ ਲੱਗੇ, ਔਰ ਉਨ੍ਹਾਂ ਨੂੰ ਜਿੱਥੇ ਗੁਰੂ ਚਰਨਾਂ ਚ ਰਹਿਣ ਦਾ ਸੁਖ ਮਿਲਿਆ, ਉੱਥੇ ਆਤਮਕ ਸੁਖ ਦੀ ਪ੍ਰਾਪਤੀ ਵੀ ਹੋਈ।
ਪ੍ਰਾਪਤ ਸਰਬੋਤਮ ਵਡਿਆਈ, ਮਾਨੇ ਮਾਨਵ ਬਹੁ ਸੁਖ ਪਾਈ।
ਸਰਬੋਤਮ ਵਡਿਆਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਮਿਲੀ ਹੈ, ਇਹ ਸਭ ਮਨੁੱਖ ਜਾਣਦੇ ਨੇ, ਔਰ ਗੁਰੂ ਅਮਰਦਾਸ ਸਾਹਿਬ ਜੀ ਦਾ ਪੂਰਨ ਅਦਬ ਸਤਿਕਾਰ ਰੱਖਦੇ ਨੇ।
ਸਭ ਲਾਇਕ ਸੰਬੰਧੀ ਜਾਨ ਆਏ ਸਮੀਪ ਬਸੇ ਪੁਰਸਾਨ।
ਮਹਾਰਾਜ ਜੀ ਦੇ ਸੰਬੰਧੀ ਸੀ ਸਾਰੇ, ਸਹਿਜੇ ਸਹਿਜੇ ਕਰਕੇ ਗੋਇੰਦਵਾਲ ਸਾਹਿਬ ਨਗਰ ਵਿਚ ਆ ਕੇ ਵਸਣ ਲੱਗੇ ਕਿ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨੇ, ਉਨ੍ਹਾਂ ਦੇ ਕੋਲ ਰਹਿ ਕੇ ਬੜੇ ਭਾਰੀ ਸੁਖ ਪ੍ਰਾਪਤ ਹੋਣਗੇ।
ਸਤਿਗੁਰ ਦੇ ਕਰ ਧੀਰਜ ਸਵੈ, ਨਿਕਟ ਬਸਾਮਨ ਕੀਨੇ ਤਬੈ।
ਜਿਹੜਾ ਵੀ ਕੋਈ ਰਿਸ਼ਤੇਦਾਰ ਸੰਬੰਧੀ ਆਉਂਦਾ, ਮਹਾਰਾਜ ਸਭ ਨੂੰ ਧੀਰਜ ਦੇ ਕੇ ਆਪਣੇ ਕੋਲ ਗੋਇੰਦਵਾਲ ਸਾਹਿਬ ਨਗਰ ਚ ਉਨ੍ਹਾਂ ਨੂੰ ਵਸਾ ਰਹੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਔਰ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ, ਜੋ ਰਹਿੰਦੇ ਪ੍ਰਕਰਣਾਂ ਵਿਚ ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।